डोलन ते राखहु प्रभु नानक दे कर हथ। सतनाम श्री वाहे गुरु साहिब जीओ। गौड़ी पूर्वी महला चौथा। हर हर अर्थ शरीर हम बेचिया, पूरे गुर के आगे। सतगुर दाता नाम दड़ाया, मुख मस्तक भाग सुभागे। राम गुरमत हर लिव लागे, राम गुरमत हर लिव लागे। वाहिगुरु जी का खालसा, वाहिगुरु जी की फतेह। परम सत्कारयोग चवर छत्र तख्त दे मालक सतगुरु पातशाह जी दी पावन हजूरी अंदर साजी नवाजी गुरु खालसा सतसंग जीओ, वड्डे भागां वाले हो गुरु साहिब जी दी पावन हजूरी अंदर जुड़ के अमृत रूप कीर्तन दा आनंद प्राप्त कीता है। आओ गुरु साहिब जी दी चलड़ी लड़ीवार कथा विचार नाल जुड़िए। मन बिरतियां एकागर करिए, रसना पवित्र करो। कहो गज के सारे सतनाम
श्री वाहेगुरु। गौड़ी पूर्वी मोहल्ला चौथा। हर हर अर्थ शरीर हम बेचिया।
गौड़ी राग विच जो पूर्वी जाति दी है, चौथे पातशाह सोडी स्वरूप साहिब गुरु रामदास साहिब जी फरमाउंदे हन, हे भाई हर हर अर्थ शरीर हम बेचिया। उस हर हर दी प्राप्ति अर्थ वास्ते, अर्थ नाम पदार्थां दा भी हुंदा, पर इत्थे अर्थ दा अर्थ वास्ते ज्यादा टुकदा है। उस हर हर जो हरेक जीवां नूं हरे भरे करन वाला है, ऐसा जो हरी परमेश्वर वाहिगुरु है, संत महात्मा जिस दा सिमरन भजन करके उसकी प्राप्ति करदे ने, वड्डे सतगुरु जी जिन्हां ने उसकी प्राप्ति कीती है, मैं भी उस हर हर दी प्राप्ति वास्ते ये जिहड़ा मैनू शरीर मिलिया है, मैं ये वेच देना कीता है। किसते पास?
पूरे गुर के आगे,
पूर्ण सतगुरु जी दे अगे वेचना कीता। पूर्ण सतगुरु गुरु अमरदास साहिब जी, जिन्हां विच कोई अधूरा पुणा नहीं, जिन्हां विच पूर्णता पूर्णता ही है, ऐसे पूरे सतगुरु गुरु अमरदास साहिब जी दे चरणां विच, उन्हां दे अगे उन्हां दे पास असी अपने शरीर नूं वेच दिता है। वेचण तों भाव गुरु दी सेवा विच ला दिता है। जिस तरह कहा जांदा है, मैं सीस गुरु नूं दे दिता है। सीस गुरु नूं देण दा मतलब है कि मेरे विच अपनी अपनत नहीं, मैं हुण अपनत नहीं समझदा, मैं अपने आप नूं कुछ अपना आप नहीं समझदा, मैं सब कुछ गुरु साहिब दा ही समझदा। जो अपना शरीर ते अपना शीश गुरु दा ही समझना है, ਇਹ ਆਪਣਾ ਤਹੰਗਤਾ ਦਾ ਤਿਆਗ ਕਰ ਦੇਣਾ, ਬਸ ਇਹੀ ਗੁਰੂ ਸਾਹਿਬ ਜੀ ਨੂੰ ਸੀਸ ਭੇਟ ਕਰਨਾ ਹੈ। ਤੇ ਜੇ ਅੰਦਰ ਹੰਕਾਰ ਦਾ ਹੀ ਕੰਡਾ ਬੈਠਿਆ ਹੋਇਆ ਵੀ ਮੈਂ ਹੀ ਕੁਝ ਹਾਂ, ਤੇ ਫਿਰ ਸਮਝਣਾ ਐਵੇਂ ਕਹਿਣ ਮਾਤਰ ਹੈ ਗੁਰੂ ਸਾਹਿਬ ਨੂੰ ਸੀਸ ਦਿੱਤਾ ਨਹੀਂ, ਅੰਦਰ ਬੈਠਾ ਮੈਂ ਹਾਂ। ਜਦੋਂ ਅੰਦਰ ਤੂੰ ਬੈਠ ਜਾਵੇਂ ਤਾਂ ਸਮਝਣਾ ਸੀਸ ਗੁਰੂ ਨੂੰ ਦਿੱਤਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਇਹ ਗੁਰੂ ਸਾਹਿਬ ਨੂੰ ਸੀਸ ਭੇਟ ਕਰਨਾ ਹੈ। ਸਰੀਰ ਗੁਰੂ ਸਾਹਿਬ ਨੂੰ ਦੇ ਦੇਣਾ ਭਾਵ ਗੁਰੂ ਦੀ ਸੇਵਾ ਵਿੱਚ ਆਪਣੇ ਆਪ ਨੂੰ ਲਾ ਦੇਣਾ। ਕਈ ਬੰਦੇ ਆਖਦੇ ਨੇ ਭਾਈ ਜੀ ਅਸੀਂ ਸਭ ਕੁਝ ਹੀ ਗੁਰੂ ਨੂੰ ਦੇ ਦਿੱਤਾ ਸਭ ਕੁਝ ਹੀ, ਤੇ ਜੇ ਉਹਨਾਂ ਨੂੰ ਪੁੱਛ ਲਈਏ ਵੀ ਇਸ ਸਰੀਰ ਨੂੰ ਅੰਮ੍ਰਿਤ ਛਕਾ ਲਵੋ ਤੇ ਉਹ ਆਖਦੇ ਨੇ ਅੰਮ੍ਰਿਤ ਨਹੀਂ ਅਸੀਂ ਛਕਣਾ, ਉਹ ਅਸੀਂ ਸਭ ਕੁਝ ਗੁਰੂ ਨੂੰ ਦੇ ਦਿੱਤਾ। ਜੇ ਤੂੰ ਗੁਰੂ ਨੂੰ ਦੇ ਦਿੱਤਾ ਤੇ ਗੁਰੂ ਦਾ ਅੰਮ੍ਰਿਤ ਇਹ ਗੁਰੂ ਦੇ ਸੇਵਕ ਨੇ ਛਕਣਾ, ਫਿਰ ਤੂੰ ਅੰਦਰ ਬੈਠਾ ਹੋਇਆ ਵੀ ਮੈਂ ਨਹੀਂ ਛਕਣਾ, ਇੱਥੋਂ ਤੇ ਮਤਲਬ ਹੈ ਤੂੰ ਅਜੇ ਗੁਰੂ ਨੂੰ ਦਿੱਤਾ ਹੀ ਨਹੀਂ, ਸਿਰਫ ਕਹਿਣ ਮਾਤਰ ਹੀ ਹੈ। ਕੋਈ ਕਹਿਣ ਲੱਗਾ, ਭੈਣ ਆਖਦੀ ਹੈ ਆਪਣੀ ਭੈਣ ਨੂੰ ਵੀ ਜਿਹੜਾ ਮੇਰਾ ਛੋਟਾ ਪੁੱਤਰ ਹੈ ਨਾ ਭੈਣਾ, ਉਹ ਮੈਂ ਤੈਨੂੰ ਹੀ ਦੇ ਦਿੱਤਾ, ਤੈਨੂੰ ਹੀ। ਤੇ ਉਹ ਆਖਦੀ ਐਤਕਾਂ ਦੀ ਤਨਖਾਹ ਫਿਰ ਮੈਨੂੰ ਦੇ ਦੇ ਇਸ ਦੀ, ਕਹਿੰਦੀ ਨਾ ਨਾ ਤਨਖਾਹ ਨਹੀਂ ਦੇਣੀ, ਪੈਸੇ ਨਹੀਂ ਦੇਣੇ, ਉਹ ਮੈਂ ਪੁੱਤ ਤੈਨੂੰ ਦਿੱਤਾ। ਤੇ ਫਿਰ ਉਸ ਨੂੰ ਸਮਝਣਾ ਇੱਕ ਮਖੌਲ ਕਰਨ ਵਾਲੀ ਗੱਲ ਹੈ। ਜੇ ਕੋਈ ਗੁਰੂ ਦਾ ਅੰਮ੍ਰਿਤ ਨਹੀਂ ਛਕਦਾ ਤੇ ਉਹ ਕਵੇ ਮੈਂ ਸਰੀਰ ਗੁਰੂ ਨੂੰ ਦੇ ਦਿੱਤਾ, ਤੇ ਐਵੇਂ ਹੀ ਸਮਝ ਲੈਣਾ ਵੀ ਜਿਸ ਤਰ੍ਹਾਂ ਕਹੇ ਵੀ ਭੈਣ ਇਹਦੀ ਤਨਖਾਹ ਦਾ ਪੈਸਾ ਮੈਂ ਤੈਨੂੰ ਕੋਈ ਨਹੀਂ ਦੇਣਾ, ਇਹ ਤੇਰਾ ਕੰਮ ਕੋਈ ਨਹੀਂ ਕਰੂਗਾ, ਉਹ ਪੁੱਤ ਮੈਂ ਤੈਨੂੰ ਦਿੱਤਾ। ਜਿਵੇਂ ਇੱਕ ਮਖੌਲ ਕਰਨ ਵਾਲੀ ਗੱਲ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਨੂੰ ਇੱਕ ਮਖੌਲ ਕਰਨ ਵਾਲੀ ਗੱਲ ਹੈ ਵੀ ਅੰਮ੍ਰਿਤ ਨਹੀਂ ਅਸੀਂ ਛਕਣਾ, ਬਾਣੀ ਨਹੀਂ ਅਸੀਂ ਪੜ੍ਹਨੀ, ਅੰਮ੍ਰਿਤ ਵੇਲੇ ਨਹੀਂ ਅਸੀਂ ਉੱਠਣਾ, ਬਹੁਤ ਮੁਸ਼ਕਲ ਹੈ, ਉਹ ਗੁਰੂ ਸਾਹਿਬ ਸਰੀਰ ਅਸੀਂ ਤੁਹਾਨੂੰ ਹੀ ਦਿੱਤਾ। ਨਹੀਂ, ਇੱਕ ਗੁਰੂ ਸਾਹਿਬ ਨੂੰ ਮਖੌਲ ਕਰਨ ਵਾਲੀ ਗੱਲ ਹੈ। ਮੇਰੇ ਸਾਹਿਬ ਜੀ ਫਰਮਾਉਂਦੇ ਨੇ ਇਹ ਸਰੀਰ ਅਸੀਂ ਦੇ ਦਿੱਤਾ ਤੋਂ ਭਾਵ ਕਿ ਗੁਰੂ ਦੀ ਸੇਵਾ ਵਿੱਚ ਲਾ ਦਿੱਤਾ, ਗੁਰੂ ਦਾ ਬਣਾ ਦਿੱਤਾ, ਭਾਵ ਗੁਰੂ ਸਾਹਿਬ ਦਾ ਹੁਕਮ ਮੰਨ ਲਿਆ, ਗੁਰੂ ਸਾਹਿਬ ਦੀ ਆਗਿਆ ਵਿੱਚ ਚੱਲ ਪਏ ਆ।
ਸਤਿਗੁਰ ਦਾਤੇ ਨਾਮ ਜੁੜਾਇਆ।
ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਕੀ ਕੀਤਾ, ਜਦੋਂ ਅਸੀਂ ਆਪਣਾ ਆਪ ਗੁਰੂ ਸਾਹਿਬ ਦੇ ਪਾਸ ਵੇਚ ਦਿੱਤਾ, ਫਿਰ ਸਤਿਗੁਰੂ ਪੂਰਨ ਦਾਤਿਆਂ ਨੇ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ। ਕਈ ਆਖਦੇ ਨੇ ਮੈਥੋਂ ਨਾਮ ਨਹੀਂ ਜਪਿਆ ਜਾਣਾ, ਜਿਸ ਗੁਰੂ ਦਾ ਅੰਮ੍ਰਿਤ ਤੂੰ ਛਕੇਗਾ ਨਾਮ, ਉਸ ਗੁਰੂ ਨੇ ਤੇਰੇ ਪਾਸੋਂ ਦਰਾਉਣਾ, ਤੂੰ ਕੌਣ ਹੈ ਨਾਮ ਜਪਣ ਵਾਲਾ। ਜਿਸ ਗੁਰੂ ਦਾ ਹੋ ਜਾਵੇਗਾ ਉਹ ਗੁਰੂ ਆਪ ਤੈਥੋਂ ਨਾਮ ਜਪਾਵੇਗਾ, ਉਹ ਗੁਰੂ ਆਪ ਤੈਥੋਂ ਬਾਣੀ ਪੜ੍ਹਾਵੇਗਾ, ਉਹ ਗੁਰੂ ਆਪ ਤੈਥੋਂ ਰਹਿਤ ਰਖਵਾਏਗਾ, ਉਹ ਗੁਰੂ ਆਪ ਤੈਨੂੰ ਸੁੱਖ ਦੇਵੇਗਾ, ਉਹ ਗੁਰੂ ਆਪ ਤੇਰੇ ਧਨ ਦੌਲਤ ਵਿੱਚ ਬਰਕਤ ਪਾਵੇਗਾ, ਉਹ ਗੁਰੂ ਆਪ ਤੇਰੇ ਘਰ ਵਿੱਚ ਪਿਆਰ ਵਧਾਵੇਗਾ, ਉਹ ਗੁਰੂ ਆਪ ਤੇਰੇ ਘਰ ਵਿੱਚੋਂ ਕਲੇਸ਼ ਦਾ ਖਾਤਮਾ ਕਰੇਗਾ। ਨਸ ਵੰਯੋਂ ਕਿਲ ਵਿਖੋ ਕਰਤਾ ਕਰ ਆਇਆ, ਦੂਤਹਿ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਉਹ ਗੁਰੂ ਆਪ ਕਿਰਪਾ ਕਰੇਗਾ, ਆਪ ਬਖਸ਼ਿਸ਼ ਕਰੇਗਾ। ਜਦੋਂ ਤੂੰ ਗੁਰੂ ਦਾ ਬਣ ਜਾਵੇਂਗਾ ਗੁਰੂ ਤੇਰਾ ਬਣ ਜਾਵੇਗਾ। ਸਤਿਗੁਰੂ ਪੂਰਨ ਨੇ ਨਾਮ ਦ੍ਰਿੜ ਕਰਵਾ ਦਿੱਤਾ।
ਮੁਖ ਮਸਤਕ ਭਾਗ ਸੁਭਾਗੇ,
ਤਾਂ ਕੀ ਹੋਇਆ ਮੁਖ ਮਸਤਕ ਭਾਗ ਸੁਭਾਗੇ, ਇਹ ਜਿਹੜੇ ਮੂੰਹ ਦੇ ਉੱਪਰ ਅਥਵਾ ਮਸਤਕ ਮੱਥੇ ਦੇ ਉੱਪਰ ਮੁਖ ਸ਼੍ਰੋਮਣੀ ਭਾਗ ਲਿਖੇ ਹੋਏ ਸੀ ਨਾ, ਉਹ ਹੋਰ ਸੁਭਾਗੇ ਬਣ ਗਏ। ਜੋ ਮਸਤਕ ਤੇ ਲਿਖੇ ਹੋਏ ਲੇਖ ਸਨ ਉਹ ਲੇਖ ਚੰਗੇ ਬਣ ਗਏ, ਉਹ ਲੇਖ ਭਾਗਾਂ ਵਾਲੇ ਬਣ ਗਏ। ਜੋ ਮੁੱਖ ਮਸਤਕ ਭਾਗ, ਜੋ ਮਸਤਕ ਦੇ ਉੱਪਰ ਲੇਖ ਲਿਖੇ ਗਏ ਸੀ ਫਲ ਦੇਣ ਵਾਸਤੇ, ਜੋ ਲੇਖ ਮਸਤਕ ਤੇ ਆਏ, ਲਿਖੇ ਹੋਏ ਲੇਖ ਜੋ ਫਲ ਦੇਣ ਨੂੰ ਉਹਦੇ ਹੋਏ, ਤਾਂ ਤੇਰਾ ਮਸਤਕ ਜਿਹੜਾ ਸੀ ਉਹ ਚਮਕਿਆ। ਤੇ ਉਸ ਦੀ ਨਿਸ਼ਾਨੀ ਕੀ ਹੋਈ? ਲੋਕ ਆਖਦੇ ਨੇ ਜਦੋਂ ਦਾ ਆਹ ਜੀ ਸਾਡੇ ਘਰ ਵਿੱਚ ਆਇਆ ਨਾ, ਉਦੋਂ ਦੀਆਂ ਘਰ ਵਿੱਚ ਬੜੀਆਂ ਬਰਕਤਾਂ ਨੇ। ਜਦੋਂ ਦੀ ਸਾਡੇ ਘਰ ਵਿੱਚ ਆ ਕੁੜੀ ਜੰਮੀ ਹੈ, ਉਦੋਂ ਦਾ ਘਾਟੇ ਵਿੱਚ ਹੀ ਜਾਂਦੇ ਹਾਂ, ਦੁੱਖ ਹੀ ਦੇਖਦੇ ਹਾਂ, ਪਤਾ ਨਹੀਂ ਕਿਹੋ ਜਿਹੀ ਕਲਹਿਣੀ ਆਈ ਹੈ। ਪਰ ਜਦੋਂ ਦੀ ਲੜਕੀ ਇਹ ਜੰਮੀ ਹੈ, ਉਦੋਂ ਦਾ ਘਰ ਦਾ ਰੰਗ ਟੰਗ ਹੀ ਹੋਰ ਹੋ ਗਿਆ, ਇਹ ਤੇ ਮਕਾਨ ਦਾ ਬੂਹਾ ਹੀ ਹੋਰ ਹੋ ਗਿਆ, ਬੜੇ ਸੁੱਖ ਮਿਲੇ ਨੇ। ਉਦੋਂ ਤੋਂ ਘਰ ਵਿੱਚ ਬਰਕਤ ਹੀ ਪੈਂਦੀ ਹੈ ਜਦੋਂ ਤੋਂ ਇਹ ਲੜਕੀ ਜੰਮੀ ਹੈ। ਉਹ ਕਾਰਨ ਕੀ ਹੈ ਕਿ ਪਿਛਲੇ ਜਨਮ ਦੇ ਸਵੱਛ ਕੀਤੇ ਹੋਏ ਕਰਮ ਉਸ ਲੜਕੀ ਦੀ ਮਸਤਕ ਦੇ ਨਾਲ ਲਿਖਵਾ ਕੇ ਲਿਆਈ ਹੈ। ਪੂਰਬ ਅੰਕੁਰ ਕਰਮ ਜਬ ਪ੍ਰਗਟੇ, ਉਹ ਜਿਹੜੇ ਪਿਛਲੇ ਜਨਮ ਦੇ ਕੀਤੇ ਹੋਏ ਚੰਗੇ ਕਰਮ, ਕੀਤੀ ਹੋਈ ਸੰਗਤ, ਸੁਣੀ ਹੋਈ ਬਾਣੀ, ਜੁੜੀ ਹੋਈ ਕਥਾ ਕੀਰਤਨ ਨਾਲ, ਕੀਤੀ ਹੋਈ ਗੁਰੂ ਘਰ ਦੀ ਸੇਵਾ, ਛਕਾਏ ਹੋਏ ਗੁਰੂ ਸੰਗਤਾਂ ਨੂੰ ਲੰਗਰ, ਉਹ ਕੀਤੀ ਸੇਵਾ ਜਿਹੜੀ ਸੀ ਨਾ, ਉਹ ਮੁਕਤ ਤਾਂ ਨਹੀਂ ਕਰ ਸਕੀ, ਮੁਕਤ ਤਾਂ ਨਹੀਂ ਹੋ ਸਕਿਆ, ਪਰ ਉਹਦੇ ਚੰਗੇ ਸ੍ਰੇਸ਼ਟ ਕਰਮ ਮਸਤਕ ਦੇ ਨਾਲ ਲੈ ਕੇ ਫਿਰ ਜੰਮੀ ਹੈ ਤੇ ਜੰਮਦੇ ਹੀ ਘਰ ਵਿੱਚ ਬਰਕਤਾਂ ਨੇ। ਤੇ ਉਹਨੂੰ ਕਹਿੰਦੇ ਨੇ ਮਸਤਕ ਦੇ ਕਰਮ ਚਮਕੇ। ਆਮ ਘਰਾਂ ਵਿੱਚ ਕਹਿ ਦਿੰਦੇ ਆ ਇਹ ਸੁਲੱਖਣਾ ਬੱਚਾ, ਇਹ ਕਲਹਿਣਾ ਬੱਚਾ ਜੰਮੀ, ਇਹ ਲੜਕੀ ਭਾਗਾਂ ਵਾਲੀ ਜੰਮੀ, ਇਹ ਕਲਹਿਣੀ ਲੜਕੀ ਜੰਮੀ। ਗੁਰੂ ਰਾਮਦਾਸ ਸਾਹਿਬ ਜੀ ਨੇ 171 ਅੰਗ ਤੇ ਉਸੇ ਗੱਲ ਨੂੰ ਕਹਿ ਦਿੱਤਾ, ਮੁੱਖ ਮਸਤਕ ਭਾਗ ਸੁਭਾਗੇ, ਜੋ ਮਸਤਕ ਤੇ ਲਿਖੇ ਹੋਏ ਲੇਖ ਸਨ ਉਹ ਲੇਖ ਫਲ ਦੇਣ ਨੂੰ ਉਦੇ ਹੋਏ ਤੇ ਉਹ ਲੇਖ ਚਮਕੇ ਮਸਤਕ ਦੇ ਉੱਪਰ। ਜਾਂ ਇਉਂ ਕਹਿ ਲਈਏ ਮੁੱਖ ਮਸਤਕ ਭਾਗ ਸੁਭਾਗੇ, ਜੋ ਲਿਖੇ ਹੋਏ ਭਾਗ ਸਨ ਮਸਤਕ ਤੇ ਮੁੱਖ ਮੁਖੀ, ਉਹ ਹੋਰ ਸੁਭਾਗੇ ਬਣ ਗਏ, ਹੋਰ ਭਾਗਾਂ ਵਾਲੇ ਬਣ ਗਏ। ਅੱਗੇ ਸੜੇ ਹੋਏ ਕਰਮਾਂ ਵਾਲੇ ਸੀ ਤੇ ਹੁਣ ਐਸੇ ਭਾਗਾਂ ਵਾਲੇ ਬਣ ਗਏ, ਜਿਹੜਾ ਵੀ ਕੰਮ ਕਰਦੇ ਹਾਂ ਬਰਕਤ ਪੈਂਦੀ ਹੈ, ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਾਂ ਉੱਥੋਂ ਵਡਿਆਈ ਮਿਲਦੀ ਹੈ ਤੇ ਕਾਮਯਾਬੀ ਹੋ ਜਾਂਦੀ ਹੈ, ਨਹੀਂ ਤਾਂ ਕੰਮ ਕੋਈ ਨਹੀਂ ਸਿਰੇ ਚੜ੍ਹਦਾ। ਜੇ ਫੈਕਟਰੀ ਸ਼ੁਰੂ ਕੀਤੀ ਸੀ ਤਾਂ ਘਾਟਾ, ਉਹ ਛੱਡਿਆ ਜੁੱਤੀਆਂ ਦਾ ਕਾਰਖਾਨਾ ਬਣਾਇਆ ਉਹਦੇ 'ਚ ਹੋਰ ਘਾਟਾ, ਉਹ ਛੱਡਿਆ ਜੌਬ ਕੀਤੀ ਉੱਥੇ ਕਲੇਸ਼ ਪੈ ਗਿਆ, ਲੜਾਈ ਹੋ ਗਈ ਉਹ ਵੀ ਟੁੱਟ ਗਈ, ਥਾਂ ਹੀ ਥਾਂ ਨੂੰ ਘਾਟਾ ਹੀ ਘਾਟਾ। ਬਸ ਇਹ ਇਨਸਾਨ ਦੇ ਪਿਛਲੇ ਕੀਤੇ ਹੋਏ ਕਰਮ ਨੇ ਨਾਲ ਜਿਹੜਾ ਆਪਣਾ ਆਪ ਵਿਖਾ ਰਹੇ ਨੇ, ਉਹੀ ਕਰਮ ਨੇ ਚੰਗੇ ਇਨਸਾਨ ਦੇ ਜਿਹੜੇ ਮਸਤਕ ਤੇ ਆਣ ਕੇ ਚਮਕੇ ਨੇ ਤੇ ਬੰਦਾ ਭਾਗਾਂ ਵਾਲਾ ਬਣ ਗਿਆ। ਦੁਨੀਆਂ ਲੋਕ ਆਖਦੇ ਨੇ ਭਾਗਾਂ ਵਾਲਾ, ਇਹ ਸੁਲੱਖਣਾ ਹੈ। ਕਹਿੰਦੇ ਉਸ ਬੱਚੇ ਨਾਲੋਂ ਤੇ ਮੇਰੀ ਇਹ ਲੜਕੀ ਚੰਗੀ, ਭਾਵੇਂ ਮੈਨੂੰ ਘਰੋਂ ਦਾਜ ਦੱਪੜ ਦੇਣਾ ਹੀ ਪੈਣਾ, ਪਰ ਇਹਨੇ ਮੇਰੀ ਸੋਭਾ ਕਰਵਾਈ ਹੈ। ਉਹਦਾ ਦਾਜ ਦੱਪੜ ਭਾਵੇਂ ਘਰ ਆਉਣਾ ਸੀ ਪਰ ਮੂੰਹ ਹੀ ਕਾਲਾ ਕਰਵਾਇਆ। ਸੋ ਮੇਰੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਸ ਹਰ ਹਰ ਦੀ ਪ੍ਰਾਪਤੀ ਵਾਸਤੇ ਆਪਣਾ ਸਰੀਰ ਗੁਰੂ ਸਾਹਿਬ ਦੇ ਅੱਗੇ ਵੇਚ ਦਿੱਤਾ, ਪੂਰਨ ਸਤਿਗੁਰੂ ਜੀ ਨੇ ਨਾਮ ਜਪਣ ਦੀ ਸਿੱਖਿਆ ਦਿੱਤੀ, ਜਪਿਆ, ਦ੍ਰਿੜ ਕੀਤਾ, ਦ੍ਰਿੜ ਹੋਇਆ ਤੇ ਫਿਰ ਜਿਹੜੇ ਮਸਤਕ ਦੇ ਭਾਗ ਸੀ ਉਹ ਸੁਲੱਖਣੇ ਬਣ ਗਏ, ਚੰਗੇ ਬਣ ਗਏ, ਉਹ ਚਮਕੇ, ਸਭਾਗੇ, ਸ੍ਰੇਸ਼ਟ ਭਾਗਾਂ ਵਾਲੇ ਬਣ ਗਏ।
ਰਾਮ ਗੁਰਮਤ ਹਰ ਲਿਬ ਲਾਗੇ।
ਰਾਮ ਹੀ ਭਾਈ, ਇਹ ਗੁਰੂ ਦੀ ਸਿੱਖਿਆ ਸੀ, ਜਿਸ ਸਿੱਖਿਆ ਨੇ ਹਰ ਲਿਵ ਲਾਗੇ ਹਰੀ ਵਿੱਚ ਲਿਵ ਲਾ ਦਿੱਤੀ, ਹਰੀ ਵਿੱਚ ਜੋੜ ਦਿੱਤੀ ਲਿਵ। ਕਹਿੰਦਾ ਮੇਰਾ ਮਨ ਨਹੀਂ ਜੁੜਦਾ, ਮੇਰਾ ਮਨ ਨਹੀਂ ਟਿਕਦਾ। ਜਿਹਦਾ ਭਾਈ ਮਨ ਨਹੀਂ ਲੱਗਦਾ, ਮਨ ਨਹੀਂ ਟਿਕਦਾ, ਉਹ ਗੁਰੂ ਦੀ ਮਤ ਨੂੰ ਗ੍ਰਹਿਣ ਕਰੋ, ਗੁਰੂ ਦੀ ਸਿੱਖਿਆ ਨੂੰ ਸੁਣੋ। ਕਈ ਕਹਿੰਦੇ ਜੀ ਮੈਂ ਸਿੱਖਿਆ ਨੂੰ ਸੁਣਦਾ ਫਿਰ ਵੀ ਮਨ ਨਹੀਂ ਜੁੜਦਾ, ਉਹਦਾ ਮਤਲਬ ਤੂੰ ਸਿੱਖਿਆ ਨੂੰ ਸੁਣ ਲਿਆ, ਸਿੱਖਿਆ ਤੇ ਚੱਲਦਾ ਨਹੀਂ। ਤੂੰ ਸਿੱਖਿਆ ਤੇ ਚੱਲ, ਫਿਰ ਲਿਵ ਜੁੜ ਜਾਵੇਗੀ, ਮਨ ਇਕਾਗਰ ਹੋ ਜਾਵੇਗਾ, ਟਿਕ ਜਾਵੇਗਾ। ਫਿਰ ਕਈ ਆਖਦੇ ਨੇ ਜੀ ਮੈਂ ਗੁਰਮਤ ਦੇ ਅੰਦਰ ਪ੍ਰਵੇਸ਼ ਵੀ ਹੋ ਗਿਆ ਤੇ ਫਿਰ ਵੀ ਇਹ ਜਿਹੜਾ ਮਨ ਹੈ ਉਹ ਲੱਗਦਾ ਨਹੀਂ। ਗੁਰਦੁਆਰੇ ਜਾਂਦੀ ਹਾਂ, ਬਾਣੀ ਪੜ੍ਹਦਾ, ਅੰਮ੍ਰਿਤ ਛਕ ਲਿਆ, ਗੁਰੂ ਦੀਆਂ ਬਖਸ਼ਿਸ਼ਾਂ ਲੈ ਲਈਆਂ ਨੇ, ਪਰ ਫਿਰ ਵੀ ਮਨ ਨਹੀਂ ਜੁੜਦਾ। ਤੇ ਫਿਰ ਮੇਰੇ ਸਾਹਿਬ ਜੀ ਇੱਕ ਹੋਰ ਬੜੀ ਕਮਾਲ ਦੀ ਗੱਲ ਆਖਦੇ ਨੇ, ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਵੀ ਤੂੰ ਫਿਰ ਖਿਆਲ ਕਰ ਵੀ ਕਿਤੇ ਐਸੀ ਗੱਲ ਤਾਂ ਹੀ ਹੋ ਗਈ ਵੀ ਤੇਰੇ ਪੈਰ ਵਿੱਚ ਕਿਤੇ ਕੰਡਾ ਤਾਂ ਨਹੀਂ ਚੁੱਭਿਆ ਹੋਇਆ, ਵੀ ਜਿਹੜਾ ਤੂੰ ਰੂੰ ਦੇ ਗਦੇਲਿਆਂ ਤੇ ਚੱਲਦਾ ਤੇ ਫਿਰ ਵੀ ਤੇਰਾ ਪੈਰ ਦੁਖਦਾ, ਕਿਤੇ ਕੰਡਾ ਤਾਂ ਨਹੀਂ ਚੁੱਭਿਆ ਹੋਇਆ, ਵੀ ਤੂੰ ਅੰਮ੍ਰਿਤ ਛਕਦਾ, ਬਾਣੀ ਪੜ੍ਹਦਾ, ਗੁਰਦੁਆਰੇ ਜਾਂਦਾ ਤੇ ਫਿਰ ਵੀ ਤੇਰਾ ਮਨ ਨਹੀਂ ਟਿਕਦਾ, ਫਿਰ ਵੀ ਤੈਨੂੰ ਘਾਟੇ ਹੀ ਪੈਂਦੇ ਨੇ, ਕੋਈ ਅੱਗਾ ਨਹੀਂ ਦਿਸਦਾ, ਕੋਈ ਹਰੀ ਝੰਡੀ ਨਹੀਂ ਦਿਸਦੀ। ਹਰੀ ਝੰਡੀ ਦਾ ਮਤਲਬ ਹੁੰਦਾ ਵੀ ਆ ਰਹੀ ਆ ਗੱਡੀ, ਆ ਰਹੀ ਆ, ਕੋਈ ਹਰੀ ਝੰਡੀ ਐਸਾ ਨਿਸ਼ਾਨਾ ਨਹੀਂ ਦਿਸਦਾ, ਕੋਈ ਸੁਪਨੇ ਚ ਦਰਸ਼ਨ ਨਹੀਂ ਹੁੰਦੇ ਗੁਰੂ ਪਾਤਸ਼ਾਹ ਦੇ, ਕੋਈ ਮਨ ਦਾ ਟਿਕਾਓ, ਸ਼ਾਂਤੀ, ਆਨੰਦਮਈ, ਇਹ ਕੁਝ ਵੀ ਪ੍ਰਾਪਤੀ ਹਰੀ ਚੰਡੀ ਨਹੀਂ ਦਿਸ ਰਹੀ। ਤਾਂ ਮੇਰੇ ਪਾਤਸ਼ਾਹ ਕਹਿੰਦੇ ਤੂੰ ਦੇਖ ਵੀ ਤੇਰੇ ਪੈਰ ਵਿੱਚ ਕੰਡਾ ਤੇ ਨਹੀਂ ਚੁੱਭਿਆ ਹੋਇਆ, ਵੀ ਜਿਹੜਾ ਤੂੰ ਰੂੰ ਦੇ ਗਦੇਲਿਆਂ ਤੇ ਚੱਲਦਾ ਤੇ ਉਹ ਦੁਖਦਾ ਪਿਆ, ਜਿਹੜਾ ਤੂੰ ਚੰਗੇ ਪਾਸੇ ਵੱਲ ਨੂੰ ਚੱਲਦਾ ਤੇ ਫਿਰ ਵੀ ਬਰਕਤਾਂ ਨਹੀਂ ਪੈਂਦੀਆਂ ਪਈਆਂ, ਵੀ ਕਿਤੇ ਐਸਾ ਤਾਂ ਨਹੀਂ। ਤੈਨੂੰ ਅੰਤਰ ਹੋਮੈ ਕੰਡਾ ਹੇ, ਕੀਰਤਨ ਸੋਲੇ ਦਾ ਪਾਠ, ਤੇਰੇ ਅੰਤਰ ਹੋਮੈ ਕੰਡਾ ਹੈ, ਤੇਰੇ ਹਿਰਦੇ ਵਿੱਚ ਹੰਕਾਰ ਦਾ ਕੰਡਾ ਤੇ ਨਹੀਂ, ਹੰਗਤਾ ਤੇ ਨਹੀਂ ਹੋ ਤੇਰੇ ਅੰਦਰ ਕਿਤੇ, ਤੇ ਮੈਂ ਬਾਣੀ ਬਹੁਤ ਪੜ੍ਹਦੀ ਹਾਂ, ਮੈਂ ਸੇਵਾ ਬੜੀ ਕਰਦਾ, ਮੈਂ ਅਖੰਡ ਪਾਠ ਬੜੇ ਕਰਵਾਏ ਨੇ, ਮੈਂ ਅੰਮ੍ਰਿਤ ਛਕ ਲਿਆ, ਇਹ ਕਿਤੇ ਹੰਕਾਰ ਤਾਂ ਨਹੀਂ ਜਿਹੜਾ ਤੈਨੂੰ ਕੰਡੇ ਦੀ ਤਰ੍ਹਾਂ ਅੰਦਰ ਚੁੱਭੀ ਜਾਂਦਾ, ਦੁੱਖ ਦੇ ਜਾਂਦਾ, ਤੇਰੇ ਘਾਟੇ ਵਿੱਚ ਲਈ ਆਉਂਦਾ, ਤੈਨੂੰ ਕਾਮਯਾਬੀ ਨਹੀਂ ਹੋਣ ਦਿੰਦਾ। ਜਿਉਂ ਜਿਉਂ ਚੱਲੇ ਚੁਭੈ ਦੁੱਖ ਪਾਉਣ, ਜਿਵੇਂ ਜਿਵੇਂ ਚੰਗੇ ਕੰਮ ਵੱਲ ਨੂੰ ਚੱਲਦਾ ਦੁੱਖ ਫਿਰ ਵੀ ਮਿਲਦਾ, ਉਹ ਕਿਤੇ ਹੰਕਾਰ ਤਾਂ ਨਹੀਂ ਹਿਰਦੇ ਵਿੱਚ ਬੈਠਾ ਹੋਇਆ, ਜੇ ਹੈਗਾ ਤਾਂ ਉਹਨੂੰ ਨਹੀਂ ਕੱਢ ਦੇ। ਜਦੋਂ ਤੂੰ ਕੰਡਾ ਕੱਢ ਦੇਵੇਗਾ ਫਿਰ ਗਦੇਲਿਆਂ ਤੇ ਕੀ, ਫਿਰ ਰੋਡ ਤੇ ਸੜਕ ਤੇ ਵੀ ਉਹ ਕੰਡਾ ਦੁਖਦਾਇਕ ਨਹੀਂ ਹੋਵੇਗਾ, ਤੇਰਾ ਪੈਰ ਨਹੀਂ ਦੁਖੇਗਾ। ਜਦੋਂ ਹੰਕਾਰ ਨੂੰ ਕੱਢ ਦੇਵੇਗਾ ਫਿਰ ਘੱਟ ਸੇਵਾ ਕੀਤੀਆਂ ਵੀ ਤੈਨੂੰ ਬਰਕਤਾਂ ਪੈਣਗੀਆਂ, ਨਹੀਂ ਤਾਂ ਵੱਧ ਸੇਵਾ ਕੀਤੀਆਂ ਵੀ ਬਰਕਤ ਜਿਹੀ ਨਹੀਂ ਲੱਗੇਗੀ। ਇਸ ਔਗਣ ਨੂੰ ਦੇਖ, ਰਾਮ ਗੁਰਮਤ ਹਰ ਲਿਵ ਲਾਗੇ, ਰਾਮ ਹੇ ਭਾਈ, ਇਹ ਜਿਹੜੀ ਗੁਰੂ ਦੀ ਮਤ ਸਿੱਖਿਆ ਸੀ ਇਸਨੇ ਹੀ ਤੇਰੀ ਲਿਵ ਜੋੜੀ ਹੈ ਸ਼ਬਦ ਦੇ ਵਿੱਚ, ਇਸ ਕਰਕੇ ਗੁਰੂ ਦੀ ਸਿੱਖਿਆ ਨੂੰ ਸੁਣ, ਕਿਉਂਕਿ ਇਸ ਗੁਰੂ ਦੀ ਸਿੱਖਿਆ ਨੂੰ ਸੁਣਨ ਨਾਲ ਹੀ ਮਨ ਬਣਿਆ ਮੈਂ ਅੰਮ੍ਰਿਤ ਛਕਾਂ, ਗੁਰੂ ਦੀ ਸਿੱਖਿਆ ਨੂੰ ਸੁਣਨ ਨਾਲ ਹੀ ਜਦੋਂ ਮੈਨੂੰ ਕੋਈ ਪੁੱਛੇ ਨਾ ਤੇ ਮੈਂ ਇਹ ਆਖਦਾ ਕਥਾ ਸੁਣ, ਗੁਰੂ ਦੇ ਉਪਦੇਸ਼ ਨੂੰ ਸੁਣ, ਮੈਂ ਇਹ ਗੱਲ ਘੱਟ ਹੀ ਆਖਦਾ ਵੀ ਤੂੰ ਅੰਮ੍ਰਿਤ ਛਕ, ਕਿਉਂਕਿ ਅੰਮ੍ਰਿਤ ਛਕ ਕੇ ਜੇ ਗੁਰੂ ਦੀ ਸਿੱਖਿਆ ਨਾ ਸੁਣੀ ਫਿਰ ਛੱਡ ਦੇਵੇਗਾ। ਗੁਰੂ ਦੀ ਸਿੱਖਿਆ ਨੂੰ ਸੁਣ, ਜਦੋਂ ਤੂੰ ਸੁਣੇਗਾ ਗੁਰੂ ਦੀ ਸਿੱਖਿਆ ਤੈਨੂੰ ਕਵੇਗੀ ਅੰਮ੍ਰਿਤ ਛਕ, ਗੁਰੂ ਦੀ ਸਿੱਖਿਆ ਤੈਨੂੰ ਕਵੇਗੀ ਸ਼ਰਾਬ ਛਕ, ਗੁਰੂ ਦੀ ਸਿੱਖਿਆ ਤੈਨੂੰ ਕਵੇਗੀ ਸਿੱਖੀ ਧਾਰਨ ਕਰ, ਇਹ ਗੁਰੂ ਦੀ ਸਿੱਖਿਆ ਆਖੇਗੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰ ਮਤ, ਇਹ ਗੁਰੂ ਦੀ ਮਤ ਸਿੱਖਿਆ ਜਿਸ ਨੇ ਸਾਡੀ ਲਿਵ ਲਾ ਦਿੱਤੀ, ਜੋੜ ਦਿੱਤੀ, ਸ਼ਬਦ ਗੁਰੂ ਸੁਰਤ ਧੁਨ ਚੇਲਾ
ਮਿਲਾਪ ਕਰਵਾ ਦਿੱਤਾ।
ਘੱਟ ਘੱਟ ਰਮੀਆਂ ਰਮਤ ਰਾਮ ਰਾਏ,
ਰਹਾਓ ਵਿਸਰਾਮ ਲਾ ਕੇ ਮੇਰੇ ਪਾਤਸ਼ਾਹ। ਸੋਢੀ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਘੱਟ ਘੱਟ ਰਮਈਆ ਰਮਤ ਰਾਮ ਰਾਏ। ਰਮਈਆ ਸਾਰਿਆਂ ਦੇ ਅੰਦਰ ਜੋ ਰਮਿਆ ਹੋਇਆ ਹੈ ਉਹ ਘੱਟ ਘੱਟ ਹਿਰਦਿਆਂ ਹਿਰਦਿਆਂ ਵਿੱਚ। ਘੱਟ ਨਾਮ ਖਾਣੀਆਂ ਦਾ ਵੀ ਹੁੰਦਾ, ਚਾਰ ਖਾਣੀਆਂ ਵਿੱਚ ਸਾਰੀ ਸ੍ਰਿਸ਼ਟੀ ਹੈ। ਅੰਡਜ ਖਾਣੀ, ਜੇਰਜ ਖਾਣੀ, ਸੇਤਜ ਖਾਣੀ, ਉਤਪੁਜ ਖਾਣੀ, ਇਹ ਚੌਂ ਖਾਣੀਆਂ ਵਿੱਚ ਸਾਰੀ ਸ੍ਰਿਸ਼ਟੀ ਹੈ। ਅੰਡਜ ਜਿਹੜੀ ਅੰਡਿਆਂ ਤੋਂ ਪੈਦਾ ਹੁੰਦੀ ਹੈ, ਜਿਸ ਤਰ੍ਹਾਂ ਕੁੱਕੜ ਹਨ, ਕਬੂਤਰ ਹਨ। ਜੇਰਜ ਖਾਣੀ, ਜੇਰ ਤੋਂ ਪੈਦਾ ਹੋਣ ਵਾਲੇ, ਜਿਸ ਤਰ੍ਹਾਂ ਮਨੁੱਖ ਬੱਚਾ, ਜਿਸ ਤਰ੍ਹਾਂ ਪਸ਼ੂ ਕੱਟੀਆਂ ਕੱਟੇ। ਸੇਤਜ ਖਾਣੀ, ਮੁੜਕੇ ਤੋਂ ਪੈਦਾ ਹੋਣ ਵਾਲੇ, ਜਿਸ ਤਰ੍ਹਾਂ ਸਿਰ ਦੀਆਂ ਜੂਆਂ। ਉਤਪੁਜ ਖਾਣੀ, ਧਰਤੀ ਨੂੰ ਪਾੜ ਕੇ ਜਿਹੜੀ ਚੀਜ਼ ਵਿੱਚੋਂ ਨਿਕਲੇ ਬਨਸਪਤੀ, ਉਹਨੂੰ ਕਹਿੰਦੇ ਉਤਪੁਜ। ਇਹ ਚਾਰ ਖਾਣੀਆਂ ਵਿੱਚ ਸਾਰੀ ਸ੍ਰਿਸ਼ਟੀ ਹੈ, ਚਾਰੇ ਖਾਣੀਆਂ ਜੂਨਾਂ ਵਿੱਚ ਨੇ। ਇਹ ਜਿਹੜੇ ਦਰਖਤ ਨੇ ਇਹ ਵੀ ਜੂਨਾਂ ਵਿੱਚ ਨੇ, ਐਟੋਮੈਟਿਕ ਬੂਟੀਆਂ ਉੱਗ ਰਹੀਆਂ ਨੇ ਇਹ ਵੀ ਜੂਨਾਂ ਵਿੱਚ ਨੇ, ਸਾਰੀ ਬਨਸਪਤੀ ਜੂਨਾਂ ਵਿੱਚ ਹੈ, ਪੱਥਰ ਜੂਨਾਂ ਵਿੱਚ ਨੇ। ਕਈ ਜਨਮ ਸੈਲ ਗਿਰ ਕਰਿਆ, ਤੇ ਘੱਟ ਨਾਮ ਹੈ ਹਿਰਦੇ ਦਾ, ਉਹ ਰਮਈਆ ਹਿਰਦਿਆਂ ਹਿਰਦਿਆਂ ਵਿੱਚ ਤੇ ਖਾਣੀਆਂ ਖਾਣੀਆਂ ਵਿੱਚ ਰਮਤ ਰਵ ਰਿਹਾ ਹੈ, ਵਿਚਰ ਰਿਹਾ ਹੈ, ਹੈ ਸਭ ਦੇ ਅੰਦਰ ਰਮਿਆ ਹੋਇਆ ਹੈ। ਜੋ ਰਾਮ ਰਾਏ ਹੈ, ਜੋ ਰਾਮ ਰਾਜਾ ਹੈ, ਰਾਏ ਨਾਮ ਰਾਜੇ ਦਾ, ਰਾਏ ਨਾਮ ਪ੍ਰਕਾਸ਼ ਦਾ, ਰਾਏ ਨਾਮ ਸੁੰਦਰ ਦਾ, ਐਸਾ ਜੋ ਰਮੰਤੀ ਸੁੰਦਰ ਰਾਮ ਪਰਮੇਸ਼ਰ ਹੈ।
ਗੁਰ ਸ਼ਬਦ ਗੁਰੂ ਲਿਵ ਲਾਗੇ,
ਉਸ ਸੁੰਦਰ ਤੇ ਪ੍ਰਕਾਸ਼ ਵਾਲੇ ਰਾਮ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੈ? ਗੁਰ ਸ਼ਬਦ ਗੁਰੂ ਲਿਵ ਲਾਗੇ, ਗੁਰੂ ਦੇ ਗੁਰੂ ਦੋ ਵਾਰੀ ਗੁਰ ਗੁਰ ਹੈ, ਮੇਰੇ ਗੁਰੂ ਦੇ ਗੁਰੂ ਕੌਣ? ਰਾਮ ਰਾਏ ਪਰਮੇਸ਼ਰ। ਉਹਦੇ ਵਿੱਚ ਲਿਵ ਜਿਹੜੀ ਆ ਉਹ ਲਾ ਦਿੱਤੀ ਹੈ, ਮੇਰੇ ਗੁਰੂ ਨੇ, ਮੇਰੇ ਗੁਰੂ ਦੇ ਗੁਰੂ ਰਾਮ ਰਾਏ ਪਰਮੇਸ਼ਰ ਵਿੱਚ। ਅਥਵਾ ਐਸਾ ਜੋ ਹਿਰਦਿਆਂ ਹਿਰਦਿਆਂ ਵਿੱਚ, ਮੇਰੇ ਗੁਰੂ ਦਾ ਵੀ ਗੁਰੂ ਹੈ ਪ੍ਰਕਾਸ਼ ਰੂਪ ਰਾਜਾ ਪਰਮੇਸ਼ਰ, ਉਸ ਵਿੱਚ ਲਿਵ ਲੱਗ ਗਈ। ਕਿਸਨੇ ਲਾਈ ਹੈ? ਸਤਿਗੁਰੂ ਜੀ ਨੇ। ਇਸ ਕਰਕੇ
ਹਉ ਮਨ ਤਨ ਦੇਵੋ ਕਾਟ ਗੁਰੂ ਕੋ,
ਮੈਂ ਆਪਣਾ ਮਨ, ਮੈਂ ਆਪਣਾ ਤਨ ਕੱਟ ਕੇ ਆਪਣੇ ਗੁਰੂ ਨੂੰ ਦੇ ਦੇਵਾਂ, ਜੇ ਕਿਤੇ ਲੋੜ ਪੈ ਜਾਏ ਗੁਰੂ ਨੂੰ ਸੀਸ ਦੇਣ ਵਾਸਤੇ। ਤਾਂ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨ ਕਹਾਓ, ਖੇਤ ਜੋ ਮੰਨ ਲਿਓ ਸੂਰਮਾ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਲੋੜ ਪਵੇ ਆਪਣਾ ਮਨ, ਆਪਣਾ ਤਨ ਇਹ ਗੁਰੂ ਨੂੰ ਕੱਟ ਕਰਕੇ ਦੇਈਦੀ ਲੋੜ ਪੈਣ ਤੇ। ਸੀਸ ਦੇ ਕੇ ਵੀ ਹੰਗਤਾ ਨਹੀਂ ਰੱਬ ਨੂੰ ਭਾਉਂਦੀ, ਫਿਰ ਵੀ ਨਿਮਰਤਾ ਚਾਹੀਦੀ ਹੈ, ਕਿਉਂਕਿ ਕੰਡੇ ਨੇ ਚੁੱਭਣਾ ਹੀ ਚੁੱਭਣਾ, ਹੰਕਾਰ ਨੇ ਬੰਦੇ ਨੂੰ ਖੁਆਰ ਕਰਨਾ ਹੀ ਕਰਨਾ। ਸੰਮਨ ਜਾਓ ਇਸ ਪ੍ਰੇਮ ਕੀ, ਦਮ ਕਿਹੋ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ। ਰਾਵਣ ਨੇ ਸਰਵ 10 ਵਾਰੀ ਸਿਰ ਦਿੱਤਾ ਕੱਟ ਕੇ, ਪਰ ਹੰਕਾਰ ਦੀਆਂ ਪੰਡਾਂ ਅੰਦਰ ਬੈਠੀਆਂ ਸੀ ਜਿਨ੍ਹਾਂ ਨੇ ਕਾਮਯਾਬੀ ਨਾ ਆਉਣ ਦਿੱਤੀ। ਹੇ ਸੰਮਣ, ਜੇ ਤੂੰ ਆਪਣੇ ਪੁੱਤਰ ਦਾ ਸੀਸ ਸਾਨੂੰ ਦੇ ਦਿੱਤਾ ਤੇ ਕਿਤੇ ਹੰਗਤਾ ਨਾ ਕਰ ਜਾਈ, ਤਾਂ ਰਾਵਣ ਵੱਲੋਂ ਦੇਖ ਲੈ 10 ਵਾਰੀ ਸਿਰ ਦਿੱਤਾ ਸੀ ਉਸ ਨੇ। ਰਾਜਾ ਸ਼ਿਵਨਾਭ ਸੰਗਲਾ ਦੀਪ ਦਾ ਕਿਸੇ ਪਿਆਰ ਅਵਸਥਾ ਵਿੱਚ ਆਣ ਕੇ ਧੰਨ ਗੁਰੂ ਨਾਨਕ ਰਾਤ ਦਿਨੇ ਕਰਨਾ ਸ਼ੁਰੂ ਕਰ ਦਿੱਤਾ ਰਾਜੇ ਸ਼ਿਵਨਾਭ ਨੇ। ਇੱਥੋਂ ਤੱਕ ਭੋਜਨ ਖਾਣਾ ਛੱਡ ਦਿੱਤਾ, ਕੱਪੜੇ ਪਹਿਣੇ ਛੱਡ ਦਿੱਤੇ, ਰਾਜ ਭਾਗ ਦਾ ਖਿਆਲ ਛੱਡ ਦਿੱਤਾ, ਮਰਨ ਤੱਕ ਤਿਆਰ ਹੋ ਗਿਆ ਵੀ ਮੈਨੂੰ ਗੁਰੂ ਨਾਨਕ ਪਾਤਸ਼ਾਹ ਤੇਰੇ ਦਰਸ਼ਨ ਚਾਹੀਦੇ ਨੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਰਾਤ ਦਿਨੇ ਕੀਤਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਰਾਜੇ ਸ਼ਿਵਨਾਭ ਦੇ ਘਰ ਸਮੁੰਦਰ ਲੰਘ ਕੇ ਸੰਗਲਾ ਦੀਪ ਵਿੱਚ ਪਹੁੰਚ ਕੇ, ਹਿੰਦੁਸਤਾਨ ਵਿੱਚੋਂ ਸੰਗਲਾ ਦੀਪ ਚ ਪਹੁੰਚ ਕੇ ਮੇਰੇ ਪਾਤਸ਼ਾਹ ਨੇ ਆਪ ਜਾ ਕੇ ਦਰਸ਼ਨ ਦਿੱਤੇ, ਆਪ ਘਰ ਵਿੱਚ ਵਿਹੜੇ ਵਿੱਚ ਬੈਠ ਕੇ। ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਤੇ ਉਸ ਦੀ ਰਾਣੀ ਸਤਿਗੁਰੂ ਜੀ ਦੇ ਕਦੇ ਸੱਜੇ ਪਾਸਿਓਂ ਦੀ ਲੰਘਦੀ, ਕਦੇ ਖੱਬੇ ਪਾਸਿਓਂ ਦੀ ਲੰਘਦੀ ਹੈ, ਕਦੇ ਸਿੱਧੀ ਆਉਂਦੀ ਹੈ, ਕਦੇ ਪੁੱਠੀ ਜਾਂਦੀ ਹੈ। ਸਤਿਗੁਰੂ ਵੇਖਦੇ ਨੇ, ਗੁਰੂ ਨਾਨਕ ਪਾਤਸ਼ਾਹ ਤੱਕਦੇ ਨੇ। ਰਾਜਾ ਸ਼ਿਵਨਾਭ ਸਤਿਗੁਰੂ ਦੇ ਸਨਮੁਖ ਬੈਠਾ, ਉਸ ਵੱਲ ਤੱਕੀ ਜਾਂਦੇ ਨੇ। ਕਿਸੇ ਪਿਆਰ ਅਵਸਥਾ ਨਾਲ ਉਸ ਨੂੰ ਜੱਫੀ ਵਿੱਚ ਲਿਆਇਆ, ਉਸ ਨਾਲ ਲਾਡ ਕਰਦੇ ਨੇ, ਉਸ ਨਾਲ ਪਿਆਰ ਕਰਦੇ ਨੇ। ਪਰ ਉਸੇ ਹੀ ਰਾਜੇ ਦੀ ਰਾਣੀ ਪਹਿਲਾਂ ਪਾਉਂਦੀ ਫਿਰਦੀ ਹੈ ਸੱਜੇ ਖੱਬੇ, ਵੀ ਇਹ ਗੁਰੂ ਮੇਰੇ ਵੱਲ ਵੀ ਵੇਖੇ, ਇਹ ਗੁਰੂ ਮੇਰੇ ਵੱਲ ਵੀ ਤੱਕੇ। ਤੇ ਮੇਰੇ ਪਾਤਸ਼ਾਹ ਨੇ ਜੇ ਕਿਤੇ ਰਾਣੀ ਵੱਲ ਨਿਗਾਹ ਵੀ ਪੈ ਗਈ ਹੈ ਤੇ ਠਾਂ ਨੂੰ ਕਰ ਲਈ ਹੈ, ਦੇਖਿਆ ਹੀ ਨਹੀਂ, ਇਹਦੇ ਵੱਲ ਦੇਖਿਆ ਹੀ ਨਹੀਂ। ਤੇ ਇੱਕ ਨਹੀਂ, ਹਜ਼ਾਰਾਂ ਕੋਸ਼ਿਸ਼ਾਂ ਕੀਤੀਆਂ, ਨਹੀਂ ਦੇਖਿਆ। ਤੇ ਅਖੀਰ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਕੜ ਲਏ ਤੇ ਫਿਰ ਬੇਨਤੀ ਕੀਤੀ, ਮੇਰੀ ਇੱਕ ਬੇਨਤੀ ਹੈ ਵੀ ਕੀ ਤੁਹਾਡੇ ਵੀ ਮਨ ਵਿੱਚ ਨਫ਼ਰਤ ਹੈ ਤੇ ਮੇਰੇ ਪਤੀ ਨੂੰ ਇਤਨਾ ਲਾਡ, ਇਤਨਾ ਪਿਆਰ, ਤੇ ਆਖਿਰ ਮੈਂ ਵੀ ਇਸੇ ਦੀ ਹੀ ਰਾਣੀ ਹਾਂ, ਮੇਰੇ ਵੱਲ ਤੁਸੀਂ ਤੱਕਿਆ ਹੀ ਨਹੀਂ, ਮੈਂ ਆਪ ਤੁਹਾਡੇ ਚਰਨੀ ਡਿੱਗੀ ਹਾਂ। ਮੇਰੇ ਸਾਹਿਬ ਜੀ ਕਹਿਣ ਲੱਗੇ, ਜੇ ਤੂੰ ਡਿੱਗ ਪਈ ਹੈ ਤੇ ਤੈਨੂੰ ਦੇਖ ਵੀ ਲਿਆ, ਤੇਰੇ ਵੱਲ ਇਸ ਕਰਕੇ ਨਹੀਂ ਸਾਂ ਦੇਖਦੇ, ਤੇਰੇ ਮਨ ਵਿੱਚ ਇਤਨਾ ਹੰਕਾਰ ਸੀ, ਤੂੰ ਤਾਂ ਮੁੜ ਮੁੜ ਕੇ ਆਪਣਾ ਸਰੀਰ ਸਾਨੂੰ ਵਿਖਾਲਦੀ ਸੀ, ਵੀ ਤੇਰੇ ਮਨ ਵਿੱਚ ਸੀ ਵੀ ਇਹ ਜਿਹੜਾ ਸਾਧ ਹੈ ਮੈਂ ਇਹਦੇ ਪੈਰੇ ਨਹੀਂ ਪੈਣਾ, ਨਾ ਇਹ ਸਾਧ ਮੇਰੇ ਵੱਲੋਂ ਵੇਖੇ, ਸਾਧ ਮੇਰੇ ਤੇ ਮੋਹਤ ਹੋਵੇ, ਇਹ ਸੰਤ ਮੇਰੇ ਪੈਰੀ ਪਵੇ। ਤੇਰੇ ਮਨ ਵਿੱਚ ਇਹ ਹੰਕਾਰ ਸੀ ਵੀ ਜਿਤਨੀ ਉੱਚੀ ਮੇਰੀ ਛਾਤੀ ਹੈ ਸ਼ਾਇਦ ਕਿਸੇ ਔਰਤ ਦੀ ਨਾ ਹੀ ਹੋਵੇ, ਜਿਤਨਾ ਸੁੰਦਰ ਮੇਰਾ ਸਰੀਰ ਹੈ ਹੋਰ ਨਹੀਂ ਕਿਸੇ ਦਾ ਹੋ ਸਕਦਾ, ਜਿਤਨੇ ਨਕਸ਼ ਨੈਣ ਅੰਗ ਮੇਰੇ ਤਿੱਖੇ ਨੇ ਹੋਰ ਨਹੀਂ ਕਿਸੇ ਦੇ ਹੋ ਸਕਦੇ। ਇਹ ਪਦਮਣੀ ਜਾਤੀ ਦੀ ਸੀ ਤੇ ਪਦਮਣੀ ਜਾਤ ਵਿੱਚ ਕੁਦਰਤੀ ਉਸ ਨੂੰ 16 ਸ਼ਿੰਗਾਰ ਕੁਦਰਤ ਵੱਲੋਂ ਮਿਲੇ ਹੁੰਦੇ ਨੇ, ਤ੍ਰੈ ਕਾਲੇ ਦੋ ਚੀਕਨੇ ਪਤਲੇ, 5 ਪ੍ਰਕਾਰ, 4 ਕਠਣ, 2 ਉਜਲੇ, 16 ਇਹ ਸ਼ਿੰਗਾਰ। ਤੇ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੂੰ ਬਨੌਟੀ ਲਾ ਕੇ ਬਣਾਉਣੇ ਪੈਂਦੇ ਨੇ, ਤੇ ਪਦਮਣੀ ਜਾਤੀ ਦੀ ਇਸਤਰੀ ਨੂੰ ਕੁਦਰਤੀ ਮਿਲੇ ਹੋਏ ਹੁੰਦੇ ਨੇ। ਉਹ ਜਿਹੜੇ ਮਿਲੇ ਕੁਦਰਤੀ ਸ਼ਿੰਗਾਰ ਸਨ, ਉਹ ਗੁਰੂ ਸਾਹਿਬ ਨੂੰ ਮੁੜ ਮੁੜ ਕੇ ਵਿਖਾਵੇ, ਹਾਵ ਭਾਵ ਕਰਕੇ ਵਿਖਾਵੇ ਵੀ ਇਹ ਗੁਰੂ ਮੇਰੇ ਵੱਲ ਵੇਖੇ ਤੱਕੇ, ਇਹ ਸੰਤ ਮੇਰੇ ਵੱਲੋਂ ਵੇਖੇ, ਤੇ ਤੈਨੂੰ ਆਪਣੇ ਸਰੀਰ ਤੇ ਮਾਣ ਸੀ ਵੀ ਮੇਰੀ ਸਰੀਰ ਦੀ ਬਣਾਵਟ ਵੇਖ ਕੇ ਇਹ ਸੰਤ ਮੇਰੇ ਮਗਰ ਲੱਗ ਜਾਵੇਗਾ, ਮੈਂ ਇਸ ਕਰਕੇ ਤੇਰੇ ਵੱਲ ਨਹੀਂ ਤੱਕਿਆ। ਤੇਰੇ ਅੰਦਰ ਹੰਕਾਰ ਦਾ ਕੰਡਾ ਸੀ, ਸੁੰਦਰ ਰੂਪ ਦਾ ਹੰਕਾਰ ਸੀ, ਮੈਂ ਇਸ ਕਰਕੇ ਨਹੀਂ ਤੱਕਿਆ। ਇਹ ਕਹਿਣ ਲੱਗੇ, ਜਦੋਂ ਇਹ ਗੁਰੂ ਸਾਹਿਬ ਦੇ ਉਦਾਲੇ ਉਦਾਲੇ ਘੁੰਮ ਰਹੀ ਸੀ ਨਾ, ਹਾਵ ਭਾਵ ਕਰ ਰਹੀ ਸੀ। ਮਹਾਰਾਜ ਨੇ ਗੁਰਬਾਣੀ ਦਾ ਸ਼ਬਦ ਇਹਦੇ ਪ੍ਰਤੀ ਉਚਾਰਿਆ। ਉਸ ਸ਼ਬਦ ਨੂੰ ਉਚਾਰ ਕੇ ਇਹਦੀ ਬੋਲੀ ਵਿੱਚ ਜਦੋਂ ਇਹ ਸਮਝੀ ਤਾਂ ਇਸ ਨੇ ਚਰਨ ਪਕੜੇ ਸੀ। ਵਾਰਾਂ ਤੇ ਵਧੀਕ ਵਿੱਚ ਉਹ ਸ਼ਬਦ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤਾ, ਜੋ ਗੁਰੂ ਨਾਨਕ ਪਾਤਸ਼ਾਹ ਦਾ ਸ਼ਿਵਨਾਭ ਰਾਜੇ ਦੇ ਘਰ ਵਾਲੀ ਪ੍ਰਤੀ ਸੰਗਲਾ ਦੀਪ ਵਿੱਚ ਉਚਾਰਿਆ। ਗੱਚ ਜੇ ਲੱਗਾ ਗਿੜਬੜੀ, ਸਖੀਏ ਧੌਲ ਹਰੀ, ਸੇ ਪੀ ਢਹੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਮੇਰੇ ਪਾਤਸ਼ਾਹ ਨੇ ਇਹਨੂੰ ਕਿਹਾ ਗੱਜ ਵੱਜ ਕੇ, ਕਹਿਣ ਲੱਗੇ ਗੱਚ ਜੇ ਲੱਗਾ ਗਿੜਬੜੀ, ਸਖੀਏ ਧੌਲ ਹਰੀ, ਇਹ ਤੇਰੇ ਵਰਗੇ ਧੌਲਰ ਇਹੋ ਜਿਹੇ ਸਰੀਰ ਤਿੱਖੇ ਉੱਚੇ ਲੰਮੇ ਮੈਂ ਬਹੁਤ ਦੇਖੇ ਨੇ, ਸੇਰ ਕੀ ਢਹਾਂਦੇ ਡਿੱਠ ਮੈਂ ਢਹਿਦੇ ਮਰਦੇ ਦੇਖੇ ਨੇ, ਮੁੰਦ ਨਾ ਗਰਭ ਥਣੀ। ਤੂੰ ਇਹਨਾਂ ਥਣਾਂ ਦਾ ਹੰਕਾਰ ਕਰਦੀ ਹੈ, ਇਹੋ ਜਿਹੇ ਬਹੁਤ ਸਾਰੇ ਵੇਖੇ ਮਰ ਗਈਆਂ ਖਤਮ ਹੋ ਗਈਆਂ। ਜਦੋਂ ਗੁਰੂ ਸਾਹਿਬ ਨੇ ਤਰਕ ਮਾਰੀ ਤਾਂ ਚਰਨ ਪਕੜੇ ਇਸ ਨੇ। ਇਹ ਮੇਰੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਜਿਹੜਾ ਹੰਕਾਰ ਸੀ ਤੇਰੇ ਸੁੰਦਰ ਸਰੂਪ ਦਾ, ਉਹ ਤੇਰੇ ਨਾਲ ਮਿਲਾਪ ਨਹੀਂ ਸੀ ਹੋਣ ਦਿੰਦਾ, ਹੁਣ ਤੂੰ ਡਿੱਗ ਪਈ ਹੈ, ਤੇਰਾ ਹੰਕਾਰ ਖਤਮ ਹੋ ਗਿਆ, ਹੁਣ ਤੇਰੇ ਵੱਲ ਦੇਖਦੇ ਹਾਂ, ਹੁਣ ਤੇਰੇ ਨਾਲ ਵੀ ਪਿਆਰ ਕਰਾਂਗੇ, ਤੇਰੇ ਨਾਲ ਵੀ ਲਾਡ ਕਰਾਂਗੇ, ਹੁਣ ਤੂੰ ਸਾਡੀ ਸਪੁੱਤਰੀ ਹੈ, ਹੁਣ ਤੂੰ ਸਾਡੀ ਬੱਚੀ ਹੈ, ਅੱਗੇ ਅਸੀਂ ਤੈਨੂੰ ਕੁਝ ਵੀ ਨਹੀਂ ਸੀ ਬਣਾਉਣਾ ਚਾਹੁੰਦੇ, ਹੁਣ ਤੈਨੂੰ ਪੁੱਤਰੀ ਬਣਾ ਲਿਆ। ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਹੰਕਾਰ ਇੱਕ ਐਸੀ ਚੀਜ਼ ਹੈ, ਪੈਰ ਪੈਰ ਤੇ ਬੰਦੇ ਵਾਸਤੇ ਦੁਖਦਾਇਕ ਹੈ। ਅੰਮ੍ਰਿਤ ਛਕ ਕੇ ਬਾਣੀ ਪੜ੍ਹ ਕੇ ਵੀ ਦੁਖਦਾਇਕ ਹੈ। ਇਹ ਕਾਰਨ ਹੈ ਕਈ ਬੰਦੇ ਆਖਦੇ ਨੇ ਅਸੀਂ ਸਿੱਖ ਬਣ ਗਏ ਹਾਂ, ਸੁੱਖ ਨਹੀਂ ਮਿਲਦਾ, ਇਹਦਾ ਤਿਆਗ ਕਰਨਾ ਪਵੇਗਾ, ਕਿਸੇ ਨਿਮਰਤਾ ਦੇ ਘਰ ਵਿੱਚ ਆਉਣਾ ਪਵੇਗਾ। ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਵੈ ਮਾਰ, ਲੋਕਣ ਕੀ ਚਤੁਰਾਈ, ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਧੰਨ ਗੁਰੂ ਗਰੀਬ ਨਾਥ ਸਾਹਿਬ ਜੀ ਨੇ ਗਰੀਬਾਂ ਨੂੰ ਛਾਤੀ ਨਾਲ ਲਾਇਆ, ਸਤਿਕਾਰਿਆ, ਵਡਿਆਇਆ, ਪਰ ਜੇ ਇੱਕ ਰਾਜੇ ਦੇ ਘਰ ਵਾਲੀ ਤੇ ਪਦਮਣੀ ਜਾਤੀ ਇਤਨੀ ਸੁੰਦਰ ਸਰੂਪ ਵਾਲੀ, ਤੇ ਉਸ ਨੂੰ ਦਿਦਕਾਰ ਦਿੱਤਾ। ਕਿਉਂ? ਅੰਦਰ ਹੰਕਾਰ ਹੈ। ਤਾਂ ਹੀ ਕਿਹਾ ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬੈਣਾ।
ਚਾਹੀਦਾ ਹੈ ਉਸ ਨੂੰ ਮਨ ਦੀ ਸਫਾਈ ਰੂਪੀ ਸੁੰਦਰਤਾ ਚਾਹੀਦੀ ਹੈ, ਉਹ ਇਸੇ ਹੀ ਸੁੰਦਰਤਾ ਤੇ ਪ੍ਰਸੰਨ ਹੁੰਦਾ ਹੈ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਫਿਰ ਪੜੋ,
ਮਨ ਤਨ ਦੇਵੋ ਕਾਟ ਕੋ ਕੋ।
ਮਨ ਤੇ ਤਨ ਕੱਟ ਕੇ ਗੁਰੂ ਨੂੰ ਕਿਹੜਾ ਦੇਣਾ? ਭਈ ਰਾਜੇ ਸ਼ਿਵਨਾਭ ਨੇ ਕੋਈ ਸਰੀਰ ਵੱਢ ਕੇ ਨਹੀਂ ਗੁਰੂ ਸਾਹਿਬ ਨੂੰ ਦੇ ਦਿੱਤਾ, ਨਾ ਹੰਕਾਰ ਵੱਢ ਕੇ ਪਾਸੇ ਰੱਖ ਦਿੱਤਾ, ਹੰਕਾਰ ਰੂਪੀ ਸਿਰ ਕੱਟਿਆ ਸੀ। ਗੁਰੂ ਸਾਹਿਬ ਜੀ ਨੇ ਸਤਿਕਾਰਿਆ, ਤੇ ਜਦੋਂ ਰਾਣੀ ਨੇ ਹੰਕਾਰ ਰੂਪੀ ਸਿਰ ਵੱਢ ਦਿੱਤਾ, ਇਹਨੂੰ ਵੀ ਸਤਿਕਾਰ ਦੇ ਦਿੱਤਾ। ਇਸ ਵਾਸਤੇ ਮਨ ਤੇ ਤਨ ਕੱਟ ਕੇ ਗੁਰੂ ਨੂੰ ਕੀ ਦੇਣਾ? ਜੋ ਹਿਰਦੇ ਵਿੱਚੋਂ ਹੰਕਾਰ ਹੈ ਉਹ ਕੱਟ ਕੇ ਗੁਰੂ ਨੂੰ ਭੇਟਾ ਕਰ ਦੇਣਾ, ਵੀ ਪਾਤਸ਼ਾਹ ਮੈਨੂੰ ਇਹ ਖੁਆਰ ਕਰਦਾ, ਇਸ ਬਲਾ ਨੂੰ ਤੁਸੀਂ ਸੰਭਾਲੋ, ਤੁਸੀਂ ਸੰਭਾਲ ਸਕਦੇ। ਤਕੜਾ ਬੰਦਾ ਨਾ ਪਕੜ ਲੈਂਦਾ ਕਿਸੇ ਬੁਰੇ ਨੂੰ ਤੇ ਉਹਨੂੰ ਹਿੱਲਣ ਨਹੀਂ ਦਿੰਦਾ, ਬੈਠ ਜਾਂਦਾ। ਇਹ ਗੁਰੂ ਤੁਸੀਂ ਇਸ ਨੂੰ ਸੰਭਾਲ ਸਕਦੇ ਹੋ, ਤੁਸੀਂ ਸੰਭਾਲ ਸਕਦੇ ਹੋ। ਧੰਨ ਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵਿੱਚ ਨੇ। ਤਈਆ ਤਾਪ ਬੜਾ ਚੜ੍ਹਦਾ ਸੀ ਗੋਇੰਦਵਾਲ ਸਾਹਿਬ ਵਿੱਚ, ਲੋਕ ਤਾਪ ਨਾਲ ਮਰਦੇ ਜਾਂਦੇ ਸੀ। ਚਰਨਾਂ ਵਿੱਚ ਬੇਨਤੀਆਂ ਕੀਤੀਆਂ,
गुरु साहब ने वचन कर लिया, वायदा कर लिया कि जिन्ना चिर गुरता गद्दी करनी है इत्थे कोई मरे ना, रोण की आवाज ना आवे, साडी बंदगी विच फर्क पैंदा है। हुण तेईये ताप ना मरदे सी सारे पे, गुरु साहब ने तेईये ताप नूं पकड़ के एक पिंजरे विच बंद कर दिता, बाहरों जंदरी ला दी, लोहे के पिंजरे विच भेज के बैठा रहो। संगत आई गुरु साहब के दर्शन करने वास्ते, उस संगत विच श्रद्धालु सिख इस तेईये ताप ने शरारत की, ऐं कह लो कि छुट्टण वास्ते कोई तरीका ढंग वेख्या, एक छोटे जे बच्चे का रूप धार के ते पिंजरे के अंदर दुखी होई जांदा, संगत वालों वेखी जांदा, छोटे जे बच्चे का रूप रोई जांदा, दुखी होई जांदा, ते संगत दे विच कुछ शरीर च उन्हां दे मन च तरस आ गया कि देखो छोटा जिहा बच्चा इहनूं पिंजरे च बंद कीता है, विचारा कितना दुखी है। गुरु अमरदास साहब दे चरणां च बेनती की, सतगुरु पातशाह भी साडे ते कृपा करो, भी तुसीं सब दे आसां पूरियां करन वाले, एक साडी आस पूरी कर दिओ, आह विचारा बच्चा छोटा जिहा बड़ा दुखी है, तुसीं इहनूं छड्ड दिओ। गुरु अमरदास साहब जी कहन लगे, सिखो ये बच्चा नहीं, ये बला है, पर फिर भी नहीं समझे। फिर बेनती की, महाराज साडा दिल बड़ा दुखी है, कृपा करो इस बच्चे नूं छड़ दिओ। महाराज मन गए, कहन लगे चंगा फिर इस तरह करो, छड्ड असीं देने आ, पर इहनूं इत्थे नहीं रखना, असीं कोई नियम कीता इहनूं फिर नाल लै जाओ, दूर जाके कितें छड़ दिओ। जो संगत वापस गई तो कह लगे चंगा पातशाह तुसीं सानू दे दिओ, असीं दूर छड्डांगे। ਤੇ ਉਹ ਅੱਗੇ ਜਾਣਾ ਚਾਹੁੰਦਾ ਸੀ, ਜਿਹਨੂੰ ਪਿੰਜਰੇ 'ਚ ਡੱਕਿਆ ਸੀ ਉਹਨੇ ਉੱਥੇ ਰਹਿਣਾ ਕਦੋਂ ਸੀ? ਜਦੋਂ ਉਸ ਨੂੰ ਕੱਢਿਆ, ਸੰਗਤ ਦੇ ਹੱਥ ਵਿੱਚ ਫੜਾਇਆ ਨਾ, ਤੇ ਸੰਗਤ ਉਸ ਨੂੰ ਹੱਥ 'ਚ ਫੜ ਕੇ ਇਹ ਨਾਲ ਲੈ ਗਈ, ਖੁਸ਼ ਹੋ ਗਿਆ, ਹੱਸਦਾ ਨੱਚਦਾ ਟੱਪਦਾ ਨਾਲ ਤੁਰਿਆ ਜਾ ਰਿਹਾ, ਦੂਰ ਚਲੇ ਗਏ। ਸੰਗਤ ਨੂੰ ਭੁੱਖ ਲੱਗੀ, ਲੰਗਰ ਪਾਣੀ ਛਕਿਆ, ਤੇ ਇਸ ਕਾਕੇ ਨੂੰ ਇਹ ਕਹਿਣ ਲੱਗੇ, ਕਾਕਾ ਤੂੰ ਨਹੀਂ ਛਕ ਲੈ ਕੁਝ? ਕਹਿਣ ਲੱਗਾ ਮੇਰਾ ਇਹ ਭੋਜਨ ਨਹੀਂ, ਮੇਰਾ ਤੇ ਭੋਜਨ ਹੋਰ ਹੈ। ਕਹਿੰਦੇ ਤੂੰ ਦੱਸ ਤੇਰਾ ਕਿਹੜਾ ਭੋਜਨ ਹੈ, ਉਹ ਤੈਨੂੰ ਦਈਏ। ਕਹਿੰਦਾ ਮੈਂ ਆਪਣਾ ਭੋਜਨ ਆਪੇ ਲੈ ਲਵਾਂਗਾ, ਤੁਸੀਂ ਮੈਨੂੰ ਥੋੜਾ ਟਾਈਮ ਛੁੱਟੀ ਦੇ ਦਿਓ, ਜਿਹਨਾਂ ਤੇ ਤੁਸੀਂ ਲੰਗਰ ਛਕਦੇ ਹੋ ਮੈਨੂੰ ਆਗਿਆ ਦੇ ਦਿਓ, ਮੈਂ ਆਪਣਾ ਭੋਜਨ ਆਪੇ ਖਾਵਾਂਗਾ। ਉਹਨਾਂ ਨੇ ਛੱਡ ਦਿੱਤਾ, ਧੋਬੀ ਕੱਪੜੇ ਧੋ ਰਿਹਾ ਸੀ, ਇਹ ਜਾ ਕੇ ਧੋਬੀ ਨੂੰ ਚੜਿਆ, ਕੱਪੜੇ ਧੋਂਦਾ ਧੋਂਦਾ ਸਰੀਰ ਕੰਬਣ ਲੱਗ ਗਿਆ, ਝੁੰਚਣੀ ਆਈ, ਦੁਖੀ ਹੋਇਆ ਹੋਇਆ ਬੇਦਲ ਹੋ ਕੇ ਡਿੱਗ ਪਿਆ ਧਰਤੀ ਤੇ, ਬੁਖਾਰ ਹੋਇਆ ਹੋਇਆ। ਇਹ ਜਿਹੜਾ ਸੀਨ ਸੀ ਉਹ ਸੰਗਤ ਨੇ ਦੇਖਿਆ, ਸੰਗਤ ਨੇ ਦੇਖਿਆ, ਇਹ ਤਾਂ ਕੋਈ ਸੱਚਮੁੱਚ ਬਲਾ ਹੈ। ਗੁਰੂ ਸਾਹਿਬ ਕਹਿੰਦੇ ਸੀ ਬਲਾ ਹੈ, ਵੀ ਇਸ ਬੱਚੇ ਨੇ ਆ ਧੋਬੀ ਦਾ ਹਾਲ ਕੀ ਕਰ ਦਿੱਤਾ। ਸੰਗਤ ਘਬਰਾ ਗਈ, ਡਰ ਗਈ, ਗੁਰੂ ਸਾਹਿਬ ਦੇ ਚਰਨਾਂ 'ਚ ਚਲੇ ਗਏ। ਇਹ ਵੀ ਉਹਦਾ ਖੂਨ ਪੀਤਾ, ਜਦੋਂ ਬੁਖਾਰ ਚੜਿਆ ਹੋਵੇ ਬੁਖਾਰ ਨਾਲ ਖੂਨ ਪੀਂਦਾ, ਉਤਰਿਆ। ਇਹ ਬੱਚਾ ਵੀ ਆ ਗਿਆ, ਕਹਿਣ ਲੱਗਾ ਭਾਈ ਚਲੋ, ਇਹਨੂੰ ਪਕੜਿਆ ਤੇ ਗੁਰੂ ਸਾਹਿਬ ਦੇ ਕੋਲ ਲਿਆਏ। ਫਿਰ ਕਹਿੰਦੇ ਮਹਾਰਾਜ ਇਹ ਬਲਾ ਸਾਡੇ ਕੋਲੋਂ ਵੀ ਸੰਭਾਲੀ ਜਾਂਦੀ, ਇਹਨੂੰ ਤੁਸੀਂ ਸੰਭਾਲੋ। ਕਹੋ ਗੱਜ ਕੇ
ਸਤਨਾਮ ਸ੍ਰੀ ਵਾਹਿਗੁਰੂ,
ਇਹਨੂੰ ਤੁਸੀਂ ਉਹ ਸੰਭਾਲੋ। ਹੁਣ ਇਹ ਤਰਲੇ ਮਿੰਨਤਾਂ ਬੜੇ ਕਰੇ ਤੇ ਮਹਾਰਾਜ ਉਹ ਸੰਗਤ ਦੇ ਵੀ ਪੈਰ ਫੜੀ ਜੇ ਤੇ ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਡਾ ਬਚਨ ਮੰਨੂਗਾ। ਉਹ ਕਹਿੰਦੇ ਤੂੰ ਲੰਗਰ ਪਾਣੀ ਨਹੀਂ ਛਕਦਾ ਸਾਨੂੰ, ਤੇ ਹੁਣ ਪਤਾ ਲੱਗਾ ਵੀ ਤੂੰ ਤਈਆ ਤਾਪ ਹੈ, ਬਈ ਇਹ ਖੁਰਾਕ ਸਾਡੇ ਕੋਲੋਂ ਨਹੀਂ ਤੈਨੂੰ ਦਿੱਤੀ ਜਾਣੀ। ਹੁਣ ਸਤਿਗੁਰੂ ਅਮਰਦਾਸ ਸਾਹਿਬ ਜੀ ਇਹਦੀਆਂ ਲੁਲੜੀਆਂ ਮਿੰਨਤਾਂ ਦੇਖ ਦੇਖ ਕੇ ਇਹ ਛੱਡਿਆ। ਮਹਾਰਾਜ ਇਹ ਕਹਿਣ ਲੱਗਾ ਸਤਿਗੁਰੂ ਸਾਹਿਬ ਮੈਨੂੰ ਕਿਰਪਾ ਕਰੋ, ਜਿਹੜਾ ਤੁਹਾਡੇ ਨਾਮ ਦੇ ਬੋਲਦੇ ਆ ਚਾਰ ਅੱਖਰ ਸੁਣਾ ਦਿਆ ਕਰੇ, ਮੈਂ ਉੱਥੋਂ ਲੈ ਜਾਇਆ ਕਰਾਂਗਾ, ਭੱਜ ਜਾਇਆ ਕਰਾਂਗਾ, ਮੈਨੂੰ ਕਿਰਪਾ ਕਰੋ, ਇੱਥੇ ਬੰਦੀ ਚ ਨਾ ਬਣਾ, ਕੋਈ ਵੀ ਜੇਲ੍ਹ ਚ ਥੋੜੋ ਰਹਿਣਾ ਚਾਹੁੰਦਾ। ਇਹ ਜਿਹੜੀਆਂ ਬਲਾਵਾਂ ਨੇ ਇਹਨਾਂ ਨੇ ਬੰਦੇ ਨੂੰ ਖੁਆਰ ਕਰਨਾ ਹੀ ਕਰਨਾ, ਇਹਨਾਂ ਨੂੰ ਗੁਰੂ ਦੇ ਚਰਨਾਂ ਚ ਭੇਟਾ ਕਰ ਦੇਵੇ ਤੇ ਪਾਤਸ਼ਾਹ ਤੁਸੀਂ ਇਹਨਾਂ ਨੂੰ ਪਿੰਜਰੇ ਚ ਦੇ ਸਕਦੇ ਹੋ, ਅਸੀਂ ਇਹਨਾਂ ਨੂੰ ਕੀ ਦੇਣਾ, ਇਹ ਤਾਂ ਸਾਨੂੰ ਪਿੰਜਰੇ ਚ ਡੱਕ ਦੇਣਗੇ। ਹੋ ਮਨ ਪਨ ਦੇਵੋ ਕਾਟ ਗੁਰੂ ਕੋ, ਇਸ ਹੰਗਤਾ ਨੂੰ ਵੱਢ ਕੇ ਗੁਰੂ ਚਰਨਾਂ ਵਿਚ ਰੱਖ ਦੇਣਾ ਤੇ ਸਤਿਗੁਰੂ ਪਾਤਸ਼ਾਹ ਕੋਲੋਂ ਨਿਮਰਤਾ ਲੈ ਲੈਣੀ ਹੈ। ਨਿਮਰਤਾ ਮਿਲੇਗੀ ਵੀ ਉਦੋਂ ਜਦੋਂ ਹੰਗਤਾ ਦਾ ਨਿਕਾਸ ਕਰਾਂਗੇ। ਮੇਰੇ ਪਾਤਸ਼ਾਹ ਕਿਰਪਾ ਕਰੋ ਜੀ,
ਮੇਰਾ ਭਰਮ ਪੋ ਕੁਰ ਬਚਨੀ ਭਾਗੇ।
ਇਹ ਗੁਰੂ ਦੇ ਬਚਨਾਂ ਦੁਆਰਾ ਹੀ ਭਰਮ ਤੇ ਭਉ, ਭਉ ਨਾਲ ਮੈਂ ਡਰਦਾ, ਇਹ ਡਰ ਤੇ ਇਹ ਭਉ ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਨਿਵਿਰਤ ਹੁੰਦਾ ਹੈ, ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਦੂਰ ਹੁੰਦਾ ਹੈ। ਗੁਰੂ ਦੇ ਬਚਨ ਮੰਨਣ ਦੀ ਲੋੜ ਹੈ, ਜੇ ਬਚਨ ਮੰਨਾਂਗੇ ਤਾਂ ਹੀ ਇਹ ਦੂਰ ਹੋਵੇਗਾ, ਭਰਮ ਵੀ ਨਿਵਿਰਤ ਹੋ ਜਾਏਗਾ। ਔ ਭਰਮ ਭੂਤਨੇ ਨਾਲੋਂ ਤਗੜਾ, ਭੂਤਨਾ ਤਾਂ ਕੋਈ ਕੱਢ ਦੋ ਗੁਰਸਿੱਖ, ਪਰ ਜਿਹੜਾ ਭਰਮ ਅੰਦਰ ਵੜ ਜਾਂਦਾ ਨਾ ਇਹ ਨਹੀਂ ਨਿਕਲਦਾ, ਇਹ ਤੇ ਸਾਰੀ ਜ਼ਿੰਦਗੀ ਤੱਕ ਨਾਲ ਹੀ ਜਾਂਦਾ। ਇਹ ਤਾਂ ਭਰਮ ਇੱਕ ਦੂਜੇ ਦੀ ਲੜਾਈ ਕਰਵਾਉਂਦਾ, ਤੂੰ ਕਿੱਥੇ ਗਈ ਸੈਂ, ਤੂੰ ਕਿੱਥੇ ਗਿਆ ਸੈਂ। ਇਹ ਤੇ ਗੁਰੂ ਦੇ ਚਰਨੀ ਲੱਗਿਆ, ਗੁਰਸਿੱਖ ਬਣਿਆ, ਜੀਵਨ ਵਿੱਚ ਪਰਪਕਤਾ ਬਣਾਇਆ ਹੀ ਇਸ ਭਰਮ ਦੀ ਨਿਵਿਰਤੀ ਹੈ। ਸਤਿਗੁਰੂ ਕਿਰਪਾ ਕਰਨ ਤੇ ਭਰਮ ਭੂਤਨੇ ਨੂੰ ਕੱਢ ਦੇਣ, ਨਹੀਂ ਤਾਂ ਨਹੀਂ ਨਿਕਲਦਾ। ਭਉ ਡਰ ਜਿਹੜਾ ਪੈਰ ਪੈਰ ਤੇ ਹੈ ਬੰਦੇ ਨੂੰ, ਇਹ ਡਰ ਦੀ ਨਿਵਿਰਤੀ, ਇਸ ਭਰਮ ਦੀ ਨਿਵਿਰਤੀ ਗੁਰੂ ਸਾਹਿਬ ਦੇ ਬਚਨ ਮੰਨਣੇ ਕਰਕੇ ਹੈ। ਜਿੰਨਾ ਚਿਰ ਸਿੱਖ ਬਚਨ ਨਹੀਂ ਮੰਨਦਾ ਉਨਾ ਚਿਰ ਤੱਕ ਸਾਧ ਸਿੰਘ ਜੀ ਇਹਨਾਂ ਦੀ ਨਿਵਿਰਤੀ ਨਹੀਂ ਹੈ। ਗੁਰੂ ਕਾ ਸਿੱਖ ਭਾਈ ਆਕਲ ਇਸ ਦੀ ਪੁੱਤਰੀ ਜਵਾਨ ਹੋ ਗਈ ਤੇ ਸ਼ਾਦੀ ਹੋ ਗਈ, ਸ਼ਾਦੀ ਹੋਣ ਤੇ ਪਤਾ ਲੱਗਾ ਵੀ ਜਿਹੜਾ ਸਾਧੂ ਜੁਆਈ ਬਣਾਇਆ ਉਹ ਤੇ ਮੁਸਲਮਾਨ ਦੀ ਕਬਰ ਨੂੰ ਮੰਨਣ ਵਾਲਾ, ਤੇ ਭਾਈ ਆਕਲ ਗੁਰੂ ਰਾਮਦਾਸ ਸਾਹਿਬ ਦਾ ਸਿੱਖ, ਇਹਦੀ ਪੁੱਤਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਕਥਾ ਕੀਰਤਨ ਸੁਣ ਕੇ, ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਸਿੱਖੀ ਧਾਰਨ ਕੀਤੀ ਹੋਈ, ਚਰਨ ਪਉ ਗੁਰੂ ਸਾਹਿਬ ਦਾ ਅੰਮ੍ਰਿਤ ਛਕਿਆ ਹੋਇਆ, ਬਾਣੀ ਵਿੱਚ ਰੰਗੀ ਹੋਈ, ਪਿਓ ਧੀ ਦੋਨੋਂ ਗੁਰਸਿੱਖੀ ਵਿੱਚ ਰੰਗੇ ਹੋਏ ਨੇ, ਪਰ ਜਿੱਥੇ ਸ਼ਾਦੀ ਹੋਈ ਹੈ ਪੁੱਤਰੀ ਦੀ ਉਹ ਸੁਲਤਾਨ ਦਾ ਪੁਜਾਰੀ ਨਿਕਲਿਆ। ਬੜੀ ਤਰਲੋ ਮੱਛੀ ਹੋਈ ਲੜਕੀ, ਹੁਣ ਕੀ ਕਰਾਂ। ਪਰ ਗੁਰੂ ਸਾਹਿਬ ਦੇ ਬਚਨਾਂ ਤੇ ਵਿਸ਼ਵਾਸ ਸੀ, ਭਾਈ ਆਕਣ ਕਹਿਣ ਲੱਗਾ ਪੁੱਤਰੀ ਜੇ ਤੂੰ ਜਾ ਕੇ ਹੁਣ ਪਤੀ ਦੇ ਨਾਲ ਟਕਰਾਓ ਕਰੇਗੀ ਤੇ ਕਲੇਸ਼ ਤੋਂ ਬਿਨਾਂ ਹੋਰ ਕੁਝ ਨਹੀਂ, ਪਰ ਤੂੰ ਗੁਰੂ ਸਾਹਿਬ ਦੇ ਬਚਨਾਂ ਤੇ ਵਿਸ਼ਵਾਸ ਰੱਖ, ਹੁਣ ਅਰਦਾਸ ਹੋ ਚੁੱਕੀ ਹੈ, ਤੇਰੇ ਆਨੰਦ ਕਾਰਜ ਹੋ ਚੁੱਕੇ ਨੇ, ਤੈਨੂੰ ਸਿੱਖਿਆ ਦਿੱਤੀ ਗਈ ਹੈ, ਜਿਨ ਪਰਿਉ ਪਰਮੇਸ਼ਰ ਕਰ ਜਾਂਦੇ ਹਾਂ, ਧਨ ਸਤੀ ਦਰਗਹਿ ਪਰਵਾਨੀਆ, ਤੇਰਾ ਪਤੀ ਹੈ, ਪਰਮੇਸ਼ਰ ਹੈ, ਰੱਬ ਰੂਪ ਹੈ, ਤੇਰਾ ਰੱਬ ਇਹ ਹੈ, ਤੂੰ ਹੁਣ ਇਹਦੇ ਬਚਨਾਂ ਤੇ ਫੁੱਲ ਚੜਾ। ਪਰ ਜਿਸ ਗੁਰੂ ਦੀ ਤੂੰ ਪੁੱਤਰੀ ਬਣ ਚੁੱਕੀ ਹੈ, ਸਿੱਖਣੀ ਬਣ ਚੁੱਕੀ ਹੈ, ਸਿੱਖੀ ਧਾਰਨ ਕਰ ਲਈ ਹੈ, ਸਿੱਖ ਬਣ ਗਈ ਹੈ ਜਿਸ ਗੁਰੂ ਦੀ, ਉਹਦੇ ਬਚਨਾਂ ਤੇ ਵਿਸ਼ਵਾਸ ਰੱਖ, ਸਤਿਗੁਰੂ ਤੇਰੇ ਤੇ ਕਿਰਪਾ ਕਰਨਗੇ, ਤੈਨੂੰ ਭਾਗ ਲਾਉਣਗੇ। ਨਾਲ ਹੀ ਇਸ ਤੇ ਦੂਸਰੀ ਪੰਕਤੀ ਲੈ ਲਈਏ, ਸਤਿਗੁਰ ਦਾਤੈ ਨਾਮ ਦ੍ਰਿੜਾਇਆ ਮੁਖ ਮਸਤਕ ਭਾਗ ਸੁਭਾਗੇ। ਗੁਰੂ ਰਾਮਦਾਸ ਸਾਹਿਬ ਜੀ ਨੇ ਨਾਮ ਦ੍ਰਿੜ ਕਰਵਾਇਆ ਸੀ, ਮਸਤਕ ਦੇ ਵਿੱਚ ਲਿਖਿਆ ਹੋਇਆ ਸੀ ਵੀ ਸਾਧੂ ਨਾਲ ਹੀ ਆਨੰਦ ਕਾਰਜ ਹੋਣੇ ਨੇ, ਕਿਉਂਕਿ ਸੰਯੋਗ ਵਿਯੋਗ ਧੁਰੋਂ ਹੀ ਹੂਆ। ਉਹ ਮਸਤਕ ਤੇ ਲੇਖ ਕਬਰ ਦੇ ਪੁਜਾਰੀ ਨਾਲ ਸੰਬੰਧ ਦਾ ਲਿਖਿਆ ਗਿਆ, ਪਰ ਦੂਜੇ ਪਾਸੇ ਗੁਰੂ ਨੇ ਨਾਮ ਦੜਾਇਆ ਸੀ। ਸੁਭਾਗੇ ਉਹ ਜਿਹੜੇ ਕਰਮ ਨੇ ਉਹ ਭਾਗਾਂ ਵਾਲੇ ਕਿਵੇਂ ਬਣੇ, ਸ੍ਰੇਸ਼ਟ ਕਿਵੇਂ ਬਣੇ? ਆਕਲ ਨੇ ਆਪਣੀ ਪੁੱਤਰੀ ਨੂੰ ਸਿੱਖਿਆ ਦਿੱਤੀ ਵੀ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਰੱਖ, ਗੁਰੂ ਦੇ ਬਚਨ ਨਾ ਛੱਡੀ ਤੇ ਘਰ ਵਿੱਚ ਕਲੇਸ਼ ਨਾ ਕਰੀ। ਗੁਰੂ ਦੇ ਬਚਨ ਜਿਹੜੇ ਨੇ ਉਹ ਤੈਨੂੰ ਸਵਾਰਨਗੇ, ਤੇਰੇ ਤੇ ਬਖਸ਼ਿਸ਼ ਕਰਨਗੇ। ਸਤ ਬਚਨ ਪਿਤਾ ਜੀ, ਪਰ ਮਨ ਕਿੱਥੇ ਖਲੋਵੇ? ਮਨ ਚ ਭਰਮ, ਭਰਮ ਕੀ? ਇਹਨੇ ਕਹਿਣਾ ਕਬਰ ਨੂੰ ਮੱਥਾ ਟੇਕ, ਮੈਂ ਟੇਕਣਾ ਨਹੀਂ। ਇਹਨੇ ਕਹਿਣਾ ਤੂੰ ਇਹਦੀ ਪੂਜਾ ਕਰ, ਮੈਂ ਬਾਣੀ ਪੜ੍ਹਨੀ ਹੈ, ਵੀ ਮੇਰਾ ਕੀ ਬਣੂੰਗਾ? ਭਰਮ, ਡਰ ਵੀ ਮੇਰੀ ਸਿੱਖੀ ਨਾ ਜਾਂਦੀ ਰਹੇ। ਡਰ ਵੀ ਤੇ ਭਰਮ ਦੋਨੋਂ ਚੀਜ਼ਾਂ ਨੇ, ਪਰ ਪਿਤਾ ਨੇ ਸਿੱਖਿਆ ਦਿੱਤੀ, ਗੁਰੂ ਦੇ ਬਚਨਾਂ ਤੇ ਵਿਸ਼ਵਾਸ ਕੀਤਾ, ਚੱਲ ਪਈ ਡੋਲਾ ਤੁਰ ਪਿਆ। ਪਿਛਲੇ ਸਮੇਂ ਵਿੱਚ ਉਦੋਂ ਭਾਈ ਆਕਲ ਦੀ ਪੁੱਤਰੀ ਨੂੰ ਡੋਲੇ ਚ ਬਿਠਾਇਆ ਤੇ ਚਾਰ ਆਦਮੀਆਂ ਨੇ ਡੋਲਾ ਚੌਂ ਪਾਸਿਆਂ ਤੋਂ ਚੱਕਿਆ ਹੋਇਆ, ਬਰਾਤ ਚੱਲ ਰਹੀ ਹੈ, ਭਾਈ ਸਾਧੂ ਜੀ ਨਾਲ ਨਾਲ ਨੇ, ਅੱਗੇ ਅੱਗੇ ਸਾਧੂ ਜੀ ਸਨ ਤੇ ਪਿੱਛੇ ਪਿੱਛੇ ਡੋਲਾ ਸੀ। ਤੇ ਚੱਲਦਿਆਂ ਚੱਲਦਿਆਂ ਭਾਈ ਸਾਧੂ ਜੀ ਥੋੜਾ ਦੂਰ ਚਲੇ ਗਏ, ਬਰਾਤ ਥੋੜਾ ਅੱਗੇ ਚਲੇ ਗਈ, ਦੂਰ ਚਲੇ ਗਈ, ਤੇ ਕਹਾਰਾਂ ਨੇ ਵਹਿੰਗੀ ਚੁੱਕੀ ਹੋਈ ਸੀ, ਥੋੜੇ ਜਿਹੇ ਮਗਰ ਹੋ ਗਏ, ਕੁਝ ਥੱਕ ਗਏ, ਥੋੜਾ ਸਾਹ ਲੈਣ ਲੱਗ ਪਏ। ਉਧਰ ਬਚਨ ਬਲਾਸ ਕਰਦਿਆਂ ਕਰਦਿਆਂ ਸਾਧੂ ਜੀ ਥੋੜਾ ਅੱਗੇ ਚਲੇ ਗਏ। ਗੁਰੂ ਰਾਮਦਾਸ ਸਾਹਿਬ ਜੀ ਨੇ ਰਸਤੇ ਚ ਕੋਈ ਨਗਰ ਜਿੱਥੇ ਦੀਵਾਨ ਸਜਾਇਆ ਹੋਇਆ, ਉਹ ਕੀਰਤਨ ਦੀਆਂ ਧੁਨਾਂ ਇਸ ਦੀ ਕੰਨੀ ਪਈਆਂ ਤੇ ਕਹਾਰਾਂ ਨੂੰ ਕਹਿਣ ਲੱਗੀ ਵੀ ਮੈਨੂੰ ਇਸ ਦੀਵਾਨ ਦੇ ਦਰਸ਼ਨ ਕਰਵਾ ਦਿਓ, ਵੀ ਪਤਾ ਨਹੀਂ ਉੱਥੇ ਜਾ ਕੇ ਹੁਣ ਕਿੱਧਰ ਨੂੰ ਚੱਲਣਾ ਪੈਣਾ ਆ, ਕਥਾ ਕੀਰਤਨ ਹੋ ਰਹੀ ਹੈ, ਕਿਤੇ ਮੌਕਾ ਫਿਰ ਅੱਗੋਂ ਮਿਲਣਾ ਕਿ ਨਹੀਂ ਮਿਲਣਾ, ਮੈਂ ਜਾਂਦੀ ਜਾਂਦੀ ਇਸ ਸਮਾਗਮ ਸਤਸੰਗਤ ਨੂੰ ਨਮਸਕਾਰ ਕਰ ਜਾਵਾਂ, ਕੋਈ ਦੋ ਬੋਲ ਸੁਣ ਜਾਵਾਂ। ਹੁਣ ਕਹਾਰ ਜਾਣ ਤੇ ਬੀਬੀ ਨੇ ਕਹਾਰਾਂ ਨੂੰ ਕੁਝ ਮਾਇਆ ਦੇ ਦਿੱਤੀ, ਲਾਲਚ ਦੇ ਦਿੱਤਾ ਵੀ ਤੁਸੀਂ ਜਲਦੀ ਕਰ ਲਓ। ਉਧਰੋਂ ਸਾਧੂ ਦੀ ਤੇ ਬਰਾਤ ਅੱਗੇ ਚਲੇ ਗਈ ਸੀ, ਵੀ ਕਹਾਰ ਆਪੇ ਸਾਹ ਲੈ ਕੇ ਆ ਜਾਂਦੇ ਨੇ। ਜਦੋਂ ਕੀਰਤਨ ਦੀਆਂ ਧੁਨਾਂ ਵੱਲ ਨੂੰ ਬੀਬੀ ਦਾ ਡੋਲਾ ਲੈ ਕੇ ਗਏ, ਡੋਲਾ ਰੱਖਿਆ, ਕਹਾਰ ਉੱਥੇ ਖੜੇ ਨੇ, ਬੀਬੀ ਡੋਲੇ ਵਿੱਚੋਂ ਨਿਕਲੀ, ਜਦੋਂ ਸੰਗਤ ਵੱਲ ਨੂੰ ਗਈ ਤੇ ਅੱਗੇ ਗੁਰੂ ਰਾਮਦਾਸ ਸਾਹਿਬ ਜੀ ਸੁਸ਼ੋਭਨ ਜਾ ਚਰਨਾਂ ਤੇ ਨਮਸਕਾਰ ਕੀਤੀ, ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਰੋਈ ਜਾਂਦੀ ਹੈ ਗੁਰੂ ਸਾਹਿਬ ਦੇ ਚਰਨਾਂ ਤੇ ਸੀਸ ਰੱਖਿਆ ਹੋਇਆ, ਪਾਤਸ਼ਾਹ ਬਖਸ਼ੋ, ਕਿਰਪਾ ਕਰੋ। ਉਧਰ ਭਾਈ ਸਾਧੂ ਜੀ ਨੇ ਪਿੱਛੇ ਨੇ ਤੱਕਿਆ, ਕਹਿੰਦੇ ਵੀ ਡੋਲਾ ਨਹੀਂ ਦਿਸਦਾ, ਉਹ ਵੀ ਵਾਪਸ ਮੋੜਾ ਹੈ, ਵੀ ਡੋਲਾ ਕਿੱਥੇ ਖਲੋ ਗਿਆ, ਵੀ ਆਇਆ ਕਿਉਂ ਨਹੀਂ, ਉਡੀਕਿਆ ਸੀ। ਸਾਧੂ ਜੀ ਵੀ ਵਾਪਸ ਆ ਗਏ ਤੇ ਕਹਾਰਾਂ ਨੂੰ ਪੁੱਛਿਆ ਤੇ ਉਹ ਕਹਿਣ ਲੱਗੇ ਕਿ ਇਹ ਸੰਗਤ ਵੱਲ ਨੂੰ ਬੀਬੀ ਚਲੇ ਗਈ ਆ, ਸਾਨੂੰ ਖਿਲਾਰ ਗਈ ਆ, ਘੂਰਿਆ ਉਹਨਾਂ ਨੂੰ, ਵੀ ਤੁਹਾਡਾ ਕੀ ਮਤਲਬ ਸੀ, ਜਿਵੇਂ ਤੁਸੀਂ ਮਾਲਕ ਹੋ ਅਸੀਂ ਨੌਕਰ ਹਾਂ, ਅਸੀਂ ਕੀ ਕਰੀਏ। ਹੁਣ ਸਾਧੂ ਗੁੱਸੇ ਦਾ ਭਰਿਆ ਜਾ ਰਿਹਾ ਵੀ ਮੈਂ ਇਹਨੂੰ ਪਕੜ ਕੇ ਲਿਆਵਾਂ, ਤੇਰਾ ਮਤਲਬ ਕੀ ਸੀ ਇੱਧਰ ਜਾਣਦਾ, ਗੁੱਸੇ ਨਾਲ ਜਾ ਰਿਹਾ। ਉਧਰ ਬੀਬੀ ਨੇ ਚਰਨ ਪਕੜੇ ਹੋਏ ਨੇ, ਰੋਈ ਜਾਂਦੀ, ਮੇਰੇ ਪਾਤਸ਼ਾਹ ਕਹਿੰਦੇ ਵੀ ਸ਼ਾਦੀ ਹੋਈ ਹੈ, ਇਹ ਤੇ ਆਨੰਦ ਦਾ ਵਾਚਕ ਹੈ, ਇਹ ਆਨੰਦਮਈ ਜੀਵਨ ਬਣਿਆ ਤੇ ਤੂੰ ਰੋਂਦੀ ਕਿਉਂ ਹੈ, ਖੁਸ਼ੀ ਮਨਾਉਣੀ ਚਾਹੀਦੀ ਹੈ, ਪਰ ਰੋ ਰਹੀ ਹੈ ਇਸ ਗੱਲ ਨੂੰ ਤੇ ਸੁਲਤਾਨ ਦਾ ਪੁਜਾਰੀ ਹੈ, ਮੇਰੀ ਹੁਣ ਸਿੱਖੀ ਕਿਵੇਂ ਬਚੇਗੀ। ਜੇ ਸੱਚਮੁੱਚ ਸਿੱਖ ਸਿੱਖੀ ਵਾਸਤੇ ਰੋਵੇ ਨਾ, ਮੇਰੀ ਸਿੱਖੀ ਚਲੇ ਜਾਵੇਗੀ, ਸਿੱਖ ਨੂੰ ਬਹੁਤ ਕੁਝ ਮਿਲ ਜਾਏ। ਸਿੱਖ ਮਾਇਆ ਵਾਸਤੇ ਰੋਂਦਾ, ਘਰ ਵਾਸਤੇ ਰੋਂਦਾ, ਹੋਰ ਧਨ ਦੌਲਤ ਜੋੜਨ ਵਾਸਤੇ ਰੋਂਦਾ, ਪੁੱਤਰ ਹੋਵੇ ਨਹੀਂ ਹੁੰਦਾ ਤੇ ਰੋਂਦਾ, ਪਰ ਸਿੱਖੀ ਚਲੇ ਨਾ ਜਾਵੇ, ਸਿੱਖੀ ਮਿਲੇ, ਇਹਦੇ ਵਾਸਤੇ ਘੱਟ ਹੀ ਕੋਈ ਰੋਂਦਾ। ਵਿਰਲਾ ਹੀ ਗੁਰੂ ਦਾ ਪਿਆਰਾ ਜਿਹੜਾ ਸਿੱਖੀ ਦੀ ਪ੍ਰਾਪਤੀ ਲਈ ਰੋਵੇ ਵੀ ਮੈਨੂੰ ਸਿੱਖੀ ਮਿਲੇ, ਅਸਲ ਵਿੱਚ ਉਹਨੂੰ ਸਭ ਕੁਝ ਮਿਲ ਜਾਂਦਾ। ਤੇ ਜੇ ਕੋਈ ਸਿੱਖੀ ਲਈ ਰੋਣ ਲੱਗ ਪਿਆ ਤੇ ਸਮਝਣਾ ਉਹਦੇ ਕੋਲ ਪਿਛਲੇ ਕਰਮ ਜਾਗ ਪਏ। ਫਿਰ ਜਦੋਂ ਸਾਧੂ ਗਿਆ ਤੇ ਕੁਦਰਤੀ ਜਦੋਂ ਅੱਗੇ ਗਿਆ, ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕੀਤੇ, ਦਰਸ਼ਨ ਡਿੱਠੇ, ਲਹਿਣ ਵਿਜੋਗਾ ਜੀਓ, ਐਸਾ ਦਰਸ਼ਨਾਂ ਦਾ ਪ੍ਰਭਾਵ ਪਿਆ। ਉਹ ਬੀਬੀ ਦੇ ਕਰਮ ਜਾਗਣੇ ਸੀ, ਐਸੀ ਬਖਸ਼ਿਸ਼ ਹੋਈ ਜਿੱਥੇ ਇਹ ਘੂਰਨ ਵਾਸਤੇ ਤੇ ਬਹੁ ਪਕੜ ਕੇ ਲਿਆਉਣ ਵਾਸਤੇ ਗਿਆ ਸੀ, ਇਹਦਾ ਵੀ ਸੀਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਝੁੱਕ ਗਿਆ, ਬੈਠ ਕੇ ਸੁਣਨ ਲੱਗ ਪਿਆ ਕੀਰਤਨ। ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਮੇਰੇ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ, ਉਸ ਬੀਬੀ ਦੀਆਂ ਬੇਨਤੀਆਂ ਨੂੰ ਪਹਿਲਾਂ ਹੀ ਸੁਣ ਲਿਆ ਸੀ, ਐਸੀ ਬਖਸ਼ਿਸ਼ ਕੀਤੀ, ਮਸਤਕ ਦੇ ਲੇਖ ਸੁਨੇ ਕਰਦੇ ਸੁਭਾਗੇ, ਮੁੱਖ ਮਸਤਕ ਭਾਗ ਸੁਭਾਗੇ, ਉਹ ਭਾਗਾਂ ਵਾਲੇ ਮਸਤਕ ਦੇ ਲੇਖ ਬਣਾ ਦਿੱਤੇ, ਬਖਸ਼ਿਸ਼ ਕਰ ਦਿੱਤੀ, ਕਿਰਪਾ ਕਰ ਦਿੱਤੀ। ਸਾਧੂ ਕਹਿਣ ਲੱਗਾ, ਮਹਾਰਾਜ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਸੁਲਤਾਨ ਦਾ ਪੁਜਾਰੀ ਤੇ ਘਰ ਵਾਲੀ ਨੂੰ ਖਿੱਚਣ ਵਾਸਤੇ ਗਿਆ, ਘੂਰਨ ਵਾਸਤੇ ਗਿਆ, ਤੇ ਕਹਿੰਦਾ ਪਾਤਸ਼ਾਹ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਬਸ ਇਹੀ ਨਿਸ਼ਾਨੀ ਹੈ ਬੰਦੇ ਦੀ, ਉਹ ਬੀਬੀ ਦੀ ਕਮਾਈ ਜਿਹੜੀ ਸੀ ਉਹ ਕਮਾਈ ਉਹਦੇ ਬੰਦੇ ਨੂੰ ਹੀ ਸੁਧਾਰ ਗਈ, ਚਰਨ ਪਾਉਣ ਲੈ ਲਿਆ, ਸਿੱਖ ਬਣ ਗਿਆ। ਮੇਰੇ ਪਾਤਸ਼ਾਹ ਕਹਿੰਦੇ ਸਿੱਖੀ ਤਾਂ ਮਿਲੇਗੀ ਜੇ ਸੁਲਤਾਨ ਦੀ ਕਬਰ ਘਰੋਂ ਢਾਵੇਂ, ਪਾਤਸ਼ਾਹ ਜਾਂਦੇ ਢਾ ਦਿਆਂਗਾ। ਸਿੱਖੀ ਲੈ ਲਈ, ਢਾ ਦਿੱਤੀ ਹੈ ਜਾ ਕੇ ਕਬਰ। ਇਹਦੇ ਘਰ ਵਿੱਚ ਪੁੱਤਰ ਹੋਇਆ, ਉਹਦਾ ਨਾਂ ਰੱਖਿਆ ਰੂਪਾ। ਸਾਧੂ ਤੇ ਰੂਪਾ ਇਹ ਦੋਨੋਂ ਗੁਰੂ ਕੇ ਪਿਆਰਿਓ, ਗੁਰੂ ਘਰ ਦੇ ਸਿੱਖ ਹੋਏ ਨੇ, ਔਰ ਇਹਨਾਂ ਨੇ ਐਸੀ ਸਿੱਖੀ ਕਮਾਈ ਹੈ, ਜੇ ਉਹ ਸਾਰੇ ਪ੍ਰਸੰਗ ਨੂੰ ਸ਼ਰਵਣ ਕਰੀਏ ਤੇ ਅੱਖਾਂ ਵਿੱਚੋਂ ਹੰਝੂ ਕੱਢਣ ਵਾਲੀ ਹੈ। ਉਸ ਬੀਬੀ ਦੀ ਕੀਤੀ ਹੋਈ ਕਮਾਈ ਨੂੰ ਇਤਨਾ ਭਾਗ ਲੱਗਾ, ਇਤਨਾ ਭਾਗ ਲੱਗਾ, ਨਿਹਾਲੋ ਨਿਹਾਲ ਕਰ ਦਿੱਤਾ। ਬਸ ਇਹ ਹੀ ਹੈ ਵੀ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾਵਾਂਗੇ, ਸੁਣਾਂਗੇ, ਮਸਤਕ ਨਿਵਾਵਾਂਗੇ, ਬੇਨਤੀਆਂ ਕਰਾਂਗੇ, ਤੇ ਜੇ ਇਹ ਕਰਮਾਂ ਵਿੱਚ ਕੋਈ ਫਰਕ ਵੀ ਹੈ ਨਾ, ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਉਹ ਫਰਕ ਦੀ ਜਗ੍ਹਾ ਤੇ ਪਤਾ ਕੀ ਕਰਦੇ, ਮਾੜਾ ਕਰਮ ਉਹਨੂੰ ਚੰਗੇ ਵਿੱਚ ਬਦਲ ਦਿੰਦੇ, ਬਖਸ਼ਿਸ਼ ਕਰ ਦਿੰਦੇ ਹਨ। ਮੇਰੇ ਸਤਿਗੁਰੂ ਸਾਹਿਬ ਜੀ, ਜੇ ਇਹ ਕਰਮ ਮੇਟਣਾ ਨਹੀਂ ਨਾ, ਤੇ ਸਤਿਗੁਰੂ ਚੰਗਾ ਬਣਾ ਦਿੰਦੇ ਹਨ ਕਰਮ ਨੂੰ, ਇਹ ਬਖਸ਼ਿਸ਼ ਕਰ ਦਿੰਦੇ ਹਨ। ਮੇਰਾ ਭਰਮ ਪਾਉ ਗੁਰਬਚਨੇ ਭਾਗੇ, ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਇਹ ਭਰਮ ਔਰ ਇਹ ਡਰ ਸਾਰਾ ਭੱਜ ਗਿਆ, ਖਤਮ ਹੋ ਗਿਆ। ਉਹ ਜਿਹੜਾ ਬੀਬੀ ਨੂੰ ਡਰ ਸੀ ਤੇ ਮੇਰੀ ਸਿੱਖੀ ਨਾ ਚਲੇ ਜਾਵੇ, ਭਰਮ ਸੀ ਹੁਣ ਕੀ ਕਰਾਂਗੀ, ਗੁਰੂ ਦੇ ਬਚਨਾਂ ਨੇ ਸਾਰਾ ਖਤਮ ਕਰ ਦਿੱਤਾ।
ਅੰਧਿਆਰੇ ਦੀਪਕ ਆਂਧ ਜਲਾਏ,
ਅੰਧਿਆਰੇ ਅਗਿਆਨਤਾ ਦਾ ਅੰਧੇਰਾ ਸੀ, ਉਸ ਅਗਿਆਨਤਾ ਦੇ ਅੰਧੇਰੇ ਵਿੱਚ ਗੁਰੂ ਸਾਹਿਬ ਨੇ ਦੀਪਕ ਆਣ ਜਲਾਏ। ਇੱਥੇ ਜਲਾਏ ਬਹੁ ਵਚਨ ਹੈ, ਇਸ ਕਰਕੇ ਬਹੁਤੇ ਦੀਵੇ ਕਹਿਣਾ ਪਵੇਗਾ। ਜੇ ਜਲਾਇਆ ਹੁੰਦਾ ਤੇ ਫਿਰ ਹੁੰਦਾ ਸੀ ਇੱਕ ਦੀਵਾ, ਲੇਕਿਨ ਦੀਪਕ ਆਣ ਜਲਾਏ, ਦੀਵੇ ਜਗਾ ਦਿੱਤੇ। ਅਗਲੀ ਪੰਕਤੀ ਵਿੱਚ ਉਹਨਾਂ ਦੀ ਗਿਣਤੀ ਦੱਸਦੇ ਹਨ।
ਗੁਰ ਗਿਆਨ ਗੁਰੂ ਲਿਵ ਲਾਗੇ,
ਇੱਕ ਤੇ ਗੁਰੂ ਦੇ ਗਿਆਨ ਦਾ ਦੀਵਾ ਤੇ ਦੂਸਰਾ ਗੁਰੂ ਵਿੱਚ ਜਿਹੜੀ ਲਿਵ ਜੋੜਨੀ ਹੈ ਇਹਦਾ ਦੀਵਾ, ਲਿਵ ਜੋੜਨੀ ਤੇ ਗਿਆਨ। ਵੈਸੇ ਦੋ ਚੀਜ਼ਾਂ ਨਹੀਂ, ਦੋ ਦੀਵੇ ਨਹੀਂ, ਇੱਕ ਹੀ ਹੈ, ਕਿਉਂਕਿ ਗਿਆਨਵਾਨ ਦੀ ਹੀ ਲਿਵ ਜੁੜਦੀ ਹੈ। ਤੇ ਐਂ ਵੀ ਅਰਥ ਹੋ ਜਾਂਦਾ ਕਿ ਅਗਿਆਨਤਾ ਦੇ ਅੰਧੇਰੇ ਵਿੱਚ ਗੁਰੂ ਸਾਹਿਬ ਨੇ ਗਿਆਨ ਦਾ ਦੀਵਾ ਜਗਾ ਦਿੱਤਾ ਤਾਂ ਲਿਵ ਲੱਗ ਗਏ, ਲਿਵ ਜੁੜ ਗਈ। लेकिन इतने जलाए बहुवचन होने करके दो दीवे बनाने पैणगे। अज्ञानता दे नेरे विच गुरु साहिब जी ने दो दीवे जगा दिते, एक ज्ञान दा एक गुरु साहिब नाल जिहड़ी लिव जोड़ दित्ती, ए दीवे जगा दिते जिस करके
अज्ञान अंधेरा बिरस बनासियो।
जिहड़ा अज्ञान दा अंधेरा सी ओ बिरस बनासियो, सारा विनाश कर दिता, खत्म कर दिता।
हर वस्त नहीं मन जागे,
ओ जिहड़ा अज्ञान दा अंधेरा सी जिस करके आत्म वस्तु नहीं सी दिसदी, ते ना दिसन करके ही अमृत शकत तो डरी जांदा सी, बाणी पढ़न तो डरी जांदा सी, भी मैं नहीं अमृत छकना, जे अमृत छक लिया ते मेरे तो अमृत वेले नहीं उठाया जाना, मेरे को बाणी नहीं पढ़ी जानी, मेरे को रोज गुरुद्वारे ना जाया गया, फिर मैं की करांगा। ये डरी जांदा सी मन दे अंदर, ये सब कुछ ज्ञान करके सी, पर वो ज्ञान गुरु दे ज्ञान रूपी दीवे ने खत्म कर दिता। ये ज्ञान हो गया, मैं जिस गुरु का अमृत छकांगा वह गुरु मैनू उठाएगा, वह गुरु नितनेम करवाएगा, वह गुरु गुरुद्वारे खड़ेगा। हुण उहदे हो गए, हुण उहदी ड्यूटी है, हुण उह साध संभाल करेगा, जरूर करेगा, बख्शिश करेगा। ये ज्ञान का दीवा जग पिया, ते घर वस्त लही मन जागे। जिहड़ी आत्म वस्तु सी शरीर के अंदर जिहड़ी नहीं सी दिसदी जिस करके भरम सी, हुण आत्म वस्तु दिस पई है, ते मन जागे, मन जाग पिया। अगे सुत्ता पिया सी गाफलताई विच, परमात्ताई विच, हुण सावधानी विच जाग पिया है। जाग ले हो रे मना जाग ले हो, कहां गाफल सोया। हुणे मन जाग पिया, जागरता दे अंदर आ गया।
साकत बदक माया तारी,
साकत रब तो टुटा होया, बदक हिंसक हिंसा करने वाला, माया तारी इसे प्रकार सिर्फ माया नाल ही जुड़िया होया, भी माया की प्राप्ति से तो मरण वास्ते भी तैयार है, ते गुरु की प्राप्ति लिए भावें कार मिली हो, पैसे मिले होन, सुख मिले होन, ता भी नहीं जाना, ते माया वास्ते मरने भी तैयार है, गुरु वास्ते मथा टेकने भी नहीं तैयार। ऐसा बंदा माया धारी साकत रब तो टुटा होया, बदक निर्दयी जीवां नूं मार मार के खाण वाला, बदक शिकारी, हां जी
तिन जम जो है लागे,
भाई उन्होंने जम दूत ताड़ते हैं, घूरते हैं, ये जिन्हों के अंदर अज्ञानता का अंधेरा है ताइयों ऐसा है, ऐसा जम दूत ताड़ते हैं, घूरते हैं।
सतगुर आ गए शीस ना बीजा,
पर असी तो वाहिगुरु हूं सतगुरे आ गए शीस ना बीजा। कहिंदे साकत बदक माया धारी क्यों बन गए, कहिंदे उन्हां ने सतगुरु जी दे अगे शीस वेचिया ही नहीं, भेट ही नहीं कीता, उन्हां हंगता दी निवृत्ति ना कीती।
ओए आवे जाहे भागे,
इस करके आउंदे जांदे जमदे मरदे रहिंदे हन, अभागे खोटे भागां वाले, उस भागे नहीं बनगे, ओ अभागे बन गए।
हमरा बनू सुनो प्रभ ठाकर,
समाप्ति करदिया पातशाह बेनती करते ने असी भी करिए, हमरा बिनो सुनो प्रभ ठाकुर, हे मेरे ठाकुर, हे मेरे प्रभु, मेरी बेनती नु सुनो।
हम सरन प्रभु हर मागे,
असी तुहाडी शरण विच चल के आए हां, मंगते बन के आए हां, कुछ मंगन लई आए हां, कृपा करो, असी मंगदे हां आप जी दे पासों, हम शरण, सानू अपनी शरण देवो जी। अते
जन नानकी लाज पात गुरु है,
मेरी लाज मेरी पात ਇਹ ਸਭ ਕੁਝ ਗੁਰੂ ਸਾਹਿਬ ਤੁਸੀਂ ਆਪ ਹੋ, ਇਸ ਕਰਕੇ ਮੇਰੀ ਲਾਜਪਤ ਇੱਜ਼ਤ ਰੱਖ ਲਵੋ।
ਵਿੱਚ ਸਤਿਗੁਰ ਆ ਗਏ,
ਸਤਿਗੁਰੂ ਤੁਹਾਡੇ ਅੱਗੇ ਸੀਸ ਵੇਚ ਦਿੱਤਾ ਹੈ, ਕਿਰਪਾ ਕਰਿਓ, ਇਹ ਹੰਕਾਰ ਤੁਹਾਡੇ ਚਰਨਾਂ ਚ ਭੇਟਾ ਕਰ ਦਿੱਤਾ, ਕਿਤੇ ਫਿਰ ਮੇਰੇ ਕੋਲ ਨਾ ਆ ਜਾਂਦਾ। ਸੰਗਤ ਨੇ ਬੇਨਤੀ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਹੁਣ ਇਹਨੂੰ ਜੰਦਰੀ ਲਾ ਕੇ ਰੱਖਿਓ ਹੱਥੇ, ਕਿਤੇ ਫੇਰ ਨਾ ਸਾਡੇ ਕੋਲ ਆ ਜਾਵੇ। ਸਤਿਗੁਰੂ ਇਹ ਹੰਕਾਰ ਕਿਤੇ ਫੇਰ ਨਾ ਆ ਜਾਵੇ, ਪਰ ਆ ਜਾਂਦਾ ਹੈ। ਜਦੋਂ ਬੰਦਾ ਥੋੜਾ ਜਿਹਾ ਗਿਆਨੀ ਬਣ ਜਾਂਦਾ, ਇਹ ਹੰਕਾਰ ਫੇਰ ਆ ਜਾਂਦਾ। ਇਹਨੂੰ ਠੇਡੇ ਲੱਗਦੇ ਨੇ, ਦੁੱਖ ਲੱਗਦੇ ਨੇ, ਇਹ ਫਿਰ ਕਮਾਈ ਕਰਦਾ। ਗੁਰੂ ਸਾਹਿਬ ਇਹਨੂੰ ਕਮਾਈ ਦਾ ਕੋ ਫਲ, ਕੋ ਨਜ਼ਾਰਾ, ਕੋ ਨਕਸ਼ਾ ਫਿਰ ਦੇ ਦਿੰਦੇ ਨੇ। ਇਹਨੂੰ ਫੇਰ ਹੰਕਾਰ ਆ ਜਾਂਦਾ ਕਿ ਮੇਰੇ ਵਰਗਾ ਸਿੱਖ ਕੋਈ ਨਹੀਂ ਗਾ, ਫਿਰ ਠੇਡੇ ਖਾਂਦਾ, ਫਿਰ ਬੇਨਤੀਆਂ ਕਰਦਾ। ਸਤਿਗੁਰੂ ਧਨ ਦੌਲਤ ਨਾਲ ਇਹਦਾ ਫਿਰ ਡਰ ਭਰ ਦਿੰਦੇ ਨੇ। ਇਹਨੂੰ ਫਿਰ ਹੰਕਾਰ ਆ ਜਾਂਦਾ ਵੀ ਇਹ ਮੈਂ ਹੀ ਕਮਾਈ, ਮੇਰੇ ਪਿਓ ਦੀ ਹੀ ਜਾਇਦਾਦ ਹੈ। ਗੁਰੂ ਸਾਹਿਬ ਫਿਰ ਠੇਡੇ ਲਾਉਂਦੇ ਨੇ। ਮੇਰੀ ਬੇਨਤੀ ਹੈ, ਪਾਤਸ਼ਾਹ ਮੁੜ ਕੇ ਨਾ ਸਾਡੇ ਕੋਲ ਆਵੇ, ਇਹ ਬਖਸ਼ਿਸ਼ ਕਰੋ, ਕਿਰਪਾ ਕਰੋ, ਸਾਨੂੰ ਨਿਮਰਤਾ ਦੀ ਦਾਤ ਬਖਸ਼ੋ, ਆਪਣੇ ਚਰਨੀ ਲਾਈ ਰੱਖੋ, ਜਿਸ ਕਰਕੇ ਲੋਕ ਸੁਖੀ ਔਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੈ ਮੇਲੇ ਦੀ ਦਾਤ ਨੂੰ ਪ੍ਰਾਪਤ ਹੋਈਏ, ਬਖਸ਼ਾ ਮਿਲਣ। ਸਤਿਗੁਰੂ ਪਾਤਸ਼ਾਹ ਜੀ ਗੁਰਮੁਖ ਪਿਆਰਿਆਂ ਵੱਲੋਂ ਆਪ ਜੀ ਦੀਆਂ ਸੰਗਤਾਂ ਲਈ ਲੰਗਰ ਤਿਆਰ ਨੇ, ਗੁਰਮੁਖਾਂ ਦੀ ਸੇਵਾ ਦਰ ਪ੍ਰਵਾਨ ਕਰਨੀ, ਸੰਗਤਾਂ ਵੱਲੋਂ ਮਾਇਆ ਭੇਟ ਦਰ ਪ੍ਰਵਾਨ ਕਰਨੀ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕੀਤਾ, ਦਾਸ ਵੱਲੋਂ ਸਭ ਦਾ ਧੰਨਵਾਦ ਹੈ। ਹਮਰਾ ਬਿਨੋ ਸੁਨੋ ਪ੍ਰਭ ਠਾਕੁਰ, ਹਮ ਸਰਣ ਪ੍ਰਭੂ ਹਰ ਮੰਗੇ, ਜਨ ਨਾਨਕ ਲੀ ਕੀ ਲਜਪਾਤ ਗੁਰੂ ਹੈ, ਸਿਰ ਬੇਚਿਓ ਸਤਿਗੁਰ ਆਗੇ।